ਅਸੂ ਮਹੀਨੇ ਦੀ ਵਿਚਾਰ ਰਾਗ ਮਾਝ ਅਸਨ ਪ੍ਰੇਮਿਆ ਮਾਹੜਾ ਕਿਉਂ ਮਿਲੀਏ ਹਰ ਜਾਏ। ਅਸੂ ਦੇ ਮਹੀਨੇ ਵਿੱਚ ਹਜ਼ੂਰ ਕਿਰਪਾਲਤਾ ਕਰਦੇ ਹਨ, ਪ੍ਰੇਮ ਦਾ ਅਮਾਹੜਾ, ਪ੍ਰੇਮ ਦਾ ਜਿਹੜਾ ਉਤਸ਼ਾਹ ਉਹ ਮੁੰਡਿਆ, ਮਾਹੜਾ ਹੋਣ ਉਤਸ਼ਾਹ ਹੈ। ਅਸੂ ਦੇ ਮਹੀਨੇ ਚ ਹਜ਼ੂਰ ਕਰਾਉਂਦੇ ਜਦੋਂ ਮਨੁੱਖ ਦੇ ਮਨ ਚ ਪ੍ਰੇਮ ਜਿਹੜਾ ਉਮੜਿਆ, ਪ੍ਰੇਮ ਦਾ ਉਤਸ਼ਾਹ ਪੈਦਾ ਹੋਇਆ ਤੇ ਮਨ ਚ ਤਾਂਘ ਹੁੰਦੀ ਕਿਉਂ ਮਿਲੀ ਹੈ ਹਰ ਜਾਏ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਪ੍ਰੇਮ ਜਿਹੜਾ ਮਨ ਦੇ ਵਿੱਚ ਬੜੇ ਉਛਾਲੇ ਮਾਰ ਰਿਹਾ ਕਿ ਉਸ ਪਰਮੇਸ਼ਰ ਨੂੰ ਕਿਵੇਂ ਮਿਲਿਆ ਜਾਏ। ਜਦੋਂ ਮਨ ਚ ਮਿਲਣੇ ਦੀ ਇੱਛਾ ਹੋਵੇ ਤੇ ਫਿਰ ਮਨ ਜਿਹੜਾ ਉਤਸ਼ਾਹ ਚ ਉਛਲਦਾ, ਉਹ ਕਦੋਂ ਸਮਾਂ ਆਵੇ, ਕਿਹੜੀ ਯੋਗਤੀ ਹੋਵੇ ਜਿਹਦੇ ਕਰਕੇ ਸਾਨੂੰ ਪਰਮਾਤਮਾ ਛੇਤੀ ਮਿਲ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਲਾ ਵਹਿ ਮਾਏ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਘਣੀ ਮੈਨੇ ਬਹੁਤੀ ਉਹਦੇ ਦਰਸ਼ਨਾਂ ਦੀ ਜਿਹੜੀ ਪਿਆਸ ਹੈ, ਤਾਂਘ ਹੈ, ਇਹ ਲੱਗੀ ਹੋਈ ਹੈ। ਕੋਈ ਐਸਾ ਮਹਾਤਮਾ ਹੋਵੇ ਜਿਹੜਾ ਮੈਨੂੰ ਆ ਕੇ ਉਸ ਪਰਮਾਤਮਾ ਨੂੰ ਮਿਲਾ ਦੇ। ਪਰਮੇਸ਼ਰ ਦੇ ਮਿਲਣ ਦੀ ਜਿਹੜੀ ਤੀਬਰ ਇੱਛਾ ਜਦੋਂ ਪਰਵਲ ਹੋ ਜਾਂਦੀ ਹੈ, ਫੇਰ ਮਨਵਾਣੀ ਸ਼੍ਰੀ ਕਰਕੇ ਦਰਸ਼ਨ ਦੀ ਜਿਹੜੀ ਤਾਂਘ ਹੈ ਉਹਦੇ ਨਾਲ ਮਨ ਬੇਚੈਨ ਹੋ ਜਾਂਦਾ ਤੇ ਮਨ ਦੀ ਜਿਹੜੀ ਇੱਛਾ ਇੰਨੀ ਦ੍ਰਿੜ ਹੁੰਦੀ ਹੈ ਕਿ ਕਦੋਂ ਕੋਈ ਮਹਾਤਮਾ ਮਿਲ ਕੇ ਮੇਰੇ ਤੇ ਤਰਸ ਕਰੇ, ਮੇਰਾ ਵਾਹਿਗੁਰੂ ਪਰਮੇਸ਼ਰ ਨਾਲ ਮਿਲਾਪ ਕਰਾ ਦੇਵੇ। ਸੰਤ ਸਹਾਈ ਪ੍ਰੇਮ ਕੇ ਹਉ ਤਿਨਕੈ ਲਾਗਾ ਪਾਏ। ਸੰਤ ਜਨ ਜਿਹੜੇ ਪ੍ਰੇਮੀਆਂ ਦੇ ਸਹਾਇਕ ਹੈ, ਕਹਿੰਦੇ ਮੇਰੀ ਸਹਾਇਤਾ ਕਰਨ ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ। ਪਹਿਲਾਂ ਤਾਂ ਬੇਨਤੀ ਕੀਤੀ ਹੈ ਕੋਈ ਹੈ ਐਸਾ ਗੁਰਮੁਖ ਜਿਹੜਾ ਸਾਡੇ ਤੇ ਰਹਿਮ ਕਰਕੇ ਸਾਨੂੰ ਪ੍ਰੀਤਮ ਨਾਲ ਮਿਲਾ ਦੇਵੇ। ਫਿਰ ਬੜੀ ਭਾਰੀ ਉਡੀਕ ਪੈਦਾ ਹੋ ਜਾਂਦੀ ਹੈ, ਕੋਈ ਪਰਉਪਕਾਰੀ ਮਹਾਂਪੁਰਖ ਹੋਵੇ ਤੇ ਜਿਨ੍ਹਾਂ ਦੀ ਸੇਵਾ ਕਰਕੇ ਉਹਨਾਂ ਦਾ ਮਨ ਪ੍ਰਸੰਨ ਹੋਵੇ, ਉਹ ਪ੍ਰਸੰਨ ਹੋ ਕੇ ਕਿਰਪਾ ਕਰਨ, ਸਾਡਾ ਪ੍ਰਭੂ ਨਾਲ ਮਿਲਾਪ ਕਰਾ ਦੇਣ, ਐਸੇ ਗੁਰਮੁਖ ਮਿਲਣ ਮੈਂ ਉਹਨਾਂ ਦੇ ਚਰਨੀ ਪੈਂਦਾ ਹਾਂ। ਬਿਨ ਪ੍ਰਭ ਕਿਉਂ ਸੁਖ ਪਾਈ ਹੈ, ਦੂਜੀ ਨਾਹੀਂ ਜਾਏ। ਹੁਣ ਤਿੰਨ ਕਹਿ ਲਾਗਾ ਪਾਏ, ਅਸੀਂ ਉਹਨਾਂ ਦੇ ਚਰਨੀ ਰੱਖਦੇ ਹਾਂ। ਕਹਿੰਦੇ ਪ੍ਰਭੂ ਪਰਮੇਸ਼ਰ ਤੋਂ ਬਿਨਾਂ ਇਹ ਜਿਹੜਾ ਆਤਮਕ ਸੁਖ ਕਿਵੇਂ ਪਾਇਆ ਜਾ ਸਕਦਾ ਹੈ? ਕੋਈ ਦੂਸਰੀ ਤਾਂ ਹੋਰ ਕੋਈ ਜਾਇਜ਼ ਜਗ੍ਹਾ ਹੀ ਨਹੀਂ ਜਿੱਥੇ ਜਾ ਕੇ ਸੁੱਖ ਦੀ ਪ੍ਰਾਪਤੀ ਹੋਵੇ। ਚਾਹੇ ਕੋਈ ਸੰਸਾਰੀ ਜੀਵ ਹੈ, ਚਾਹੇ ਕਿਸੇ ਨੂੰ ਦਰਬਾਰ ਦਾ ਸੁੱਖ ਹੈ, ਉਹ ਆਪਣੇ ਮਾਲਕ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਉਹ ਤੋਂ ਬਿਨਾਂ ਸੁੱਖ ਦੀ ਕੋਈ ਥਾਂ ਹੀ ਨਹੀਂ। ਸੁੱਖ ਜੇ ਪ੍ਰਾਪਤ ਹੋ ਸਕਦਾ ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਹੈ। ਦਾਸਾ ਭਾਵ ਧਾਰ ਕੇ ਸੇਵਾ ਕੀਤੀ ਜਾਏ, ਆਗਿਆ ਦਾ ਪਾਲਣ ਕੀਤਾ ਜਾਏ, ਉਹਦੇ ਮਿਲਾਪ ਵਾਸਤੇ ਪਰਮੇਸ਼ਰ ਦੇ ਚਰਨਾਂ 'ਚ ਬੇਨਤੀਆਂ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦਾ ਜਿਹੜਾ ਰਸ ਉਸ ਨੂੰ ਚੱਖਿਆ ਅਨੁਭਵ ਕੀਤਾ ਹੈ, ਉਹ ਫਿਰ ਕਹਿੰਦੇ ਤ੍ਰਿਪਤ ਹੋ ਜਾਂਦੇ ਆ, ਹਗਾਏ ਪੂਰਨ ਤੌਰ ਤੇ ਰੱਜ ਜਾਂਦੇ, ਪ੍ਰਸੰਨ ਹੋ ਜਾਂਦੇ ਆ। ਤੇ ਜਿਨ੍ਹਾਂ ਨੇ ਮਾਲਕ ਦੇ ਪ੍ਰੇਮ ਰਸ ਨੂੰ ਅਨੁਭਵ ਨਹੀਂ ਕੀਤਾ, ਸੰਸਾਰੀ ਪਦਾਰਥਾਂ ਦੀ ਇੱਛਾ ਦੇ ਵਿੱਚ ਲੱਗੇ ਹੋਏ ਆ, ਹਰ ਵੇਲੇ ਬੇਸੰਤੋਖੇ ਬਣੇ ਰਹਿੰਦੇ ਆ, ਕਦੇ ਉਹਨਾਂ ਨੂੰ ਸ਼ਾਂਤੀ ਆਉਂਦੀ ਨਹੀਂ, ਮੰਗਦੇ ਰਹਿੰਦੇ ਆ। ਤੇ ਜਿਨ੍ਹਾਂ ਨੇ ਪ੍ਰੇਮ ਰਸ ਨੂੰ ਚੱਖ ਲਿਆ, ਅਨੁਭਵ ਕਰ ਲਿਆ, ਉਹ ਫਿਰ ਦੂਏ ਪਦਾਰਥਾਂ ਜਿਹਦਾ ਪਰਵਾਹ ਹੀ ਨਹੀਂ ਕਰਦੇ। ਜਿਹੜਾ ਨਾਮ ਦਾ ਰਸ ਹੈ ਇਹਦੇ ਵਿੱਚ ਸਦਾ ਹੀ ਰੱਜੇ ਰਹਿੰਦੇ ਆ। ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ, ਉਹ ਫਿਰ ਹੰਕਾਰ ਭਾਵ ਨੂੰ ਦੂਰ ਕਰਕੇ ਗੁਰੂ ਚਰਨ ਚ ਅਰਦਾਸ ਕਰਦੇ ਹਨ, ਇਹ ਪਰਮੇਸ਼ਰ ਸਾਨੂੰ ਆਪਣੇ ਲੜ ਲਾ ਲਓ, ਚਰਨੀ ਲਾ ਲਓ। ਜਿਹੜਾ ਸੰਤੋਖੀ ਪੁਰਖ ਹੈ ਉਹਦੇ ਚ ਆਪਾ ਭਾਵ ਨਹੀਂ ਰਹਿੰਦਾ, ਉਹਦਾ ਮਾਲਕ ਚਰਨਾਂ ਚ ਇਹ ਅਰਦਾਸ ਕਰਦਾ ਕਿ ਸਾਨੂੰ ਆਪਣੇ ਚਰਨਾਂ ਦਾ ਜਿਹੜਾ ਪਿਆਰ ਹੈ ਬਖਸ਼ੋ, ਸਾਨੂੰ ਆਪਣੇ ਲੜ ਲਾਓ, ਤੁਹਾਡੇ ਚਰਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਏਗਾ, ਕੋਈ ਦੁਨੀਆਂ ਦੀ ਇੱਛਾ ਰਹਿ ਹੀ ਨਹੀਂ ਜਾਂਦੀ। ਜੋ ਹਰ ਕੰਤ ਮਲਾਈਆ ਸੇ ਵਿਛੜਕਤ ਹੈ ਨਾ ਜਾਏ, ਜਿਨ੍ਹਾਂ ਜੀ ਗਿਆ ਸੋਨ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ, ਉਹ ਫਿਰ ਉਸ ਮਾਲਕ ਨੂੰ ਵਿਛੜ ਕੇ ਹੋਰ ਕਿਤੇ ਨਹੀਂ ਜਾਂਦੇ, ਭਾਵ ਭੇਦ ਅਵਸਥਾ ਮਿਲ ਜਾਂਦੀ। ਔਰ ਜਿਨ੍ਹਾਂ ਦੀ ਅਰਦਾਸ ਮਾਲਕ ਦੇ ਦਰ ਚ ਪ੍ਰਵਾਨ ਹੋ ਜਾਂਦੀ ਹੈ, ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਨਾਲ ਇੱਕ ਵਾਰੀ ਮਿਲਾ ਲਿਆ, ਫਿਰ ਵਿਛੋੜਾ ਨਹੀਂ ਹੁੰਦਾ, ਕਿਉਂਕਿ ਜਿਹੜੀ ਜੋਤ ਸੀ ਉਹ ਜੋਤੀ ਪਰਮਾਤਮਾ ਚ ਭੇਦ ਹੋ ਗਈ। ਤੇ ਫਿਰ ਸਦਾ ਇਕੱਤਵ ਸਰੂਪ ਨੂੰ ਪ੍ਰਾਪਤ ਕਰ ਲੈਂਦੇ ਆ। ਪ੍ਰਭਿਣ ਦੂਜਾ ਹੋ ਨਹੀਂ, ਨਾਨਕ ਹਰ ਸਰਨ ਆਏ, ਮਹਾਰਾਜ ਫਰਮਾਉਂਦੇ ਐਸੇ ਜਿਹੜੇ ਜਿਗਿਆਸੂ ਪ੍ਰੇਮੀ ਨਿਤਨੇਮੀ ਆ, ਉਹਨਾਂ ਨੂੰ ਪ੍ਰਭੂ ਤੋਂ ਬਿਨਾਂ ਹੋਰ ਕੋਈ ਐਸਾ ਦੂਸਰਾ ਨਹੀਂ ਜਿਹਦੀ ਸ਼ਰਨ ਲੈਣ, ਉਹਨਾਂ ਨੇ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰ ਲਈ ਹੈ। ਮਾਲਕ ਤੋਂ ਬਿਨਾਂ ਕੋਈ ਐਸੀ ਨਾ ਜਗ੍ਹਾ ਹੀ ਹੈ ਨਾ ਕੋਈ ਹੈ ਹੀ। ਤੇ ਜਿਹੜਾ ਆਪਣੇ ਨਾਲ ਮਿਲਾ ਕੇ ਫੇਰ ਇਹਨੂੰ ਆਪਣੇ ਨਾਲੋਂ ਜੁਦਾ ਨਾ ਕਰੇ, ਜਿਨ੍ਹਾਂ ਨੂੰ ਉਹਦੀ ਸ਼ਰਨ ਦਾ ਆਸਰਾ ਲੈ ਲਿਆ, ਉਹ ਪਰਮੇਸ਼ਰ ਉਹਨਾਂ ਦੇ ਦਇਆ ਦ੍ਰਿਸ਼ਟੀ ਕਰਕੇ ਗਿਆਨ ਅਵਸਥਾ ਦੇ ਕੇ ਉਹਨਾਂ ਦੀ ਬਿਰਤੀ ਨੂੰ ਸ਼ੁੱਧ ਕਰਕੇ ਆਪਣੇ ਨਾਲ ਭੇਦ ਕਰ ਲੈਂਦੇ ਆ। ਅਸੂ ਸੁਖੀ ਬਸੰਦੀ ਆ ਜਿਨ੍ਹਾਂ ਮੈਂ ਹਰ ਰਾਏ, ਸੁਮੀ ਨਜ਼ਾਰਾ ਉਪਦੇਸ਼ ਦਿੰਦੇ ਆ, ਉਹ ਸਦਾ ਹੀ ਸੁਖੀ ਵੱਸਦੇ ਆ ਜਿਹਨਾਂ ਉੱਤੇ ਹਰੀ ਰਾਏ, ਹਰੀ ਜੋ ਰਾਜਾ ਰੂਪ ਪਰਮੇਸ਼ਰ ਜੀ ਉਹਦੀ ਮਿਹਰ ਹੋ ਜਾਏ। ਕਿਉਂਕਿ ਸਤਿਗੁਰੂ ਜੀ ਉਪਦੇਸ਼ ਕਰਕੇ ਇਹਨੂੰ ਸਮਝਾਉਂਦੇ ਆ, ਤੇ ਜਿਹਦੇ ਮਨ ਚ ਗੁਰੂ ਚਰਨਾਂ ਦਾ ਪਿਆਰ ਪੈਦਾ ਹੋ ਗਿਆ ਉਹ ਸਦਾ ਲਈ ਸੁਖੀ ਹੋ ਗਿਆ। ਤੇ ਜਿਨ੍ਹਾਂ ਨੂੰ ਇਹ ਭਗਤੀ ਨਹੀਂ ਮਿਲੀ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਤੇ ਸੁੱਖ ਉਹਨਾਂ ਚਿਰ ਪ੍ਰਾਪਤ ਨਹੀਂ ਹੁੰਦਾ ਜਿੰਨਾ ਚਿਰ ਮਾਲਕ ਦੀ ਮਿਹਰ ਨਹੀਂ ਹੁੰਦੀ। ਹੁਣ ਤੁਖਾਰੀ ਰਾਗ ਵਿੱਚ ਅੱਸੂ ਮਹੀਨੇ ਦੀ ਵਿਚਾਰ ਦੱਸਦੇ ਆ, ਅਸਨ ਆਓ ਪੇਰਾ ਸਾ ਧਨ ਝੂਰ ਮੋਈ, ਕਹਿੰਦੇ ਹੇ ਪਿਆਰੇ ਅੱਸੂ ਦਾ ਮਹੀਨਾ ਚੜਿਆ, ਤੁਸੀਂ ਗੁਰੂ ਦੀ ਸ਼ਰਨ ਵਿੱਚ ਆਓ। ਕਹਿੰਦੇ ਹੇ ਪਰਮੇਸ਼ਰ ਸਾਨੂੰ ਆਪਣੀ ਸ਼ਰਨ ਬਖਸ਼, ਅਸੀਂ ਆਪ ਜੀ ਤੋਂ ਬਿਨਾਂ ਵਿਛੜ ਕੇ ਝੂਰ ਝੂਰ ਕੇ ਮਰ ਰਹੇ ਹਾਂ। ਤਾਂ ਮਿਲੀਆ ਪਰਮ ਮੇਲੇ ਦੂਜੇ ਭਾਏ ਖੁਈ, ਇਹ ਨਿਰੰਕਾਰ ਜੇ ਆਪ ਤੁਸੀਂ ਸਾਨੂੰ ਮਿਲਾਓਗੇ ਫਿਰ ਹੀ ਤੁਹਾਡੇ ਨਾਲ ਸਾਡਾ ਮਿਲਾਪ ਹੋ ਸਕੇਗਾ, ਤਾਂ ਹੀ ਮਿਲਾਂਗੇ। ਦਵੈਸ਼ ਭਾਵ ਦੇ ਵਿੱਚ ਅਸੀਂ ਭੁੱਲੇ ਹਾਂ ਤੁਹਾਡੇ ਨਾਲ ਸਾਡਾ ਮਿਲਾਪ ਕਿਵੇਂ ਹੋਇਆ। ਦਵੈਸ਼ ਭਾਵ ਵਿੱਚ ਲੱਗਣ ਨਾਲ ਮਿਲਾਪ ਦਾ ਉਹਨਾਂ ਜਿਹੜਾ ਬੜਾ ਕਠਿਨ ਹੈ, ਤੇ ਤੁਸੀਂ ਆਪੇ ਕਿਰਪਾ ਕਰੋ। ਖੂਹੀ ਦਾ ਮਤਲਬ ਹੁੰਦਾ ਭੁੱਲ ਜਾਣਾ, ਔਰ ਵਿਗੁਤੀ ਦਾ ਮਤਲਬ ਹੁੰਦਾ ਖਰਾਬ ਹੋਣਾ, ਮੁਕਤੀ ਦਾ ਭਾਵ ਹੈ ਛੱਡ ਦੇਣਾ। ਤਾਂ ਮਿਲੀਏ ਪਰਮ ਮੇਲੇ ਦੂਜੇ ਭਾਏ ਖੂਹੀ, ਦੂਜੇ ਭਾਵ ਦੇ ਵਿੱਚ ਭੁੱਲੇ ਹੋਏ ਹੈ। ਮਿਲਿਆ ਤਾਂ ਜਾਏਗਾ ਜੇ ਦਵੈਤ ਭਾਵ ਖੂਹੀ ਖੂਹੀ ਨਾਸ ਹੋ ਜਾਏਗਾ। ਝੂਠ ਵਿਗੁਤੀ ਤਾਂ ਫਿਰ ਮੁਕਤੀ, ਕੁੱਕ ਹੈ ਕਾਹ ਸੇ ਫੁੱਲੇ। ਜਦੋਂ ਕਹਿੰਦੇ ਜਿਹੜੇ ਮਾਇਕੀ ਸੰਸਾਰੀ ਝੂਠੇ ਪਦਾਰਥ ਹੈ, ਇਹਨਾਂ ਵਿੱਚ ਜੀਵ ਆਤਮਾ ਖਰਾਬ ਹੋਈ ਹੋਈ ਹੈ, ਬੁੱਤੀ ਮੈਨੇ ਖਰਾਬ ਹੋਈ ਹੈ, ਤਾਂ ਪਿਆਰੇ ਨੇ ਫਿਰ ਮੁਕਤੀ ਦਾ ਮਤਲਬ ਹੁੰਦਾ ਤਿਆਗ ਦੇਣਾ। ਉਸ ਵਾਹਿਗੁਰੂ ਨੇ ਇਹਨੂੰ ਤਿਆਗ ਦਿੱਤਾ। ਕੁੱਕ ਹੈ, ਕੁੱਕੇ ਦਾ ਮਤਲਬ ਹੈ ਜਿਹੜੀ ਪਿਲਸ਼ੀ, ਤੇ ਕਾਹ ਕਾਰੀਗਮ ਜਿਹੜੇ ਇਹਨਾਂ ਦੇ ਕਾਹ ਸੇ ਫੁੱਲੇ, ਜਿਹੜੇ ਫੁੱਲ ਹੈ ਚਿੱਟੇ ਹੁੰਦੇ ਆ ਕਾਹੀ ਦੇ। ਇਸ ਤਰ੍ਹਾਂ ਜਿਹੜੇ ਕੇਸ ਹੈ ਉਹ ਕਾਹੀ ਦੇ ਜਾਂ ਪਿਲਸ਼ੀ ਦੇ ਫੁੱਲਾਂ ਨੂੰ ਚਿੱਟੇ ਹੋਇਆ ਹੈ। ਔਰ ਕਿਸੇ ਨੇ ਵੀ ਆਤਮਾ ਆਨੰਦ ਦਾ ਜਿਹੜਾ ਰੰਗ ਸੀ ਪ੍ਰੇਮ, ਉਸ ਨੂੰ ਪ੍ਰਾਪਤ ਨਹੀਂ ਕੀਤਾ, ਆਪਣੇ ਜੀਵਨ ਨੂੰ ਇਸੇ ਤਰ੍ਹਾਂ ਬਰਬਾਦ ਕਰ ਲਿਆ। ਇਸ ਵਾਸਤੇ ਹਜ਼ੂਰ ਸਮਝਾ ਰਹੇ ਹੈ, ਆਗੈ ਘਾਮ ਪਿੱਛੇ ਰੁੱਤ ਜਾਡਾ, ਦੇਖ ਚਲਤ ਮਨ ਡੋਲੇ। ਅੱਗੇ ਫਿਰ ਕਹਿੰਦੇ ਘਾਮ ਨਾਮ ਗਰਮੀ ਦਾ ਹੁੰਦਾ, ਜਾਡਾ ਨਾਮ ਸਰਦੀ ਦਾ ਹੁੰਦਾ, ਚਲਤ ਨਾਮ ਚਲਿੱਤਰਾਂ ਦਾ ਕੌਤਕਾਂ ਦਾ। ਕਹਿੰਦੇ ਅੱਗੇ ਪਹਿਲਾਂ ਤਾਂ ਗਰਮੀ ਦੀ ਰੁੱਤ ਦੇ ਵਿੱਚ ਬੜੀ ਧੁੱਪ ਸੀ ਤੇ ਧੁੱਪ ਦੀ ਬੜੀ ਗਰਮੀ ਸੀ, ਪਿੱਛੇ ਹੁਣ ਕਹਿੰਦੇ ਸਰਦੀ ਦੀ ਰੁੱਤ ਹੋ ਗਈ ਹੈ ਤੇ ਹੁਣ ਠੰਡ ਬੜੀ ਹੈ। ਇਹ ਕੌਤਕਾਂ ਨੂੰ ਦੇਖ ਕੇ ਸਾਡਾ ਮਨ ਡੋਲ ਰਿਹਾ। ਇਹਦਾ ਮਤਲਬ ਪਹਿਲਾਂ ਜਦੋਂ ਜਵਾਨ ਅਵਸਥਾ ਹੁੰਦੀ ਹੈ, ਜਵਾਨੀ ਦੀ ਮਸਤੀ ਰੂਪੀ ਗਰਮੀ ਕਰਕੇ ਇਸਨੇ ਕੁਝ ਕੀਤਾ ਹੀ ਨਹੀਂ, ਤੇ ਨਹੀਂ ਤਾਂ ਜਵਾਨੀ ਸਭ ਕੁਝ ਕਰ ਸਕਦਾ ਸੀ। ਹੁਣ ਬੁਢਾਪਾ ਰੂਪੀ ਕਹਿੰਦੇ ਜਾਡਾ ਸਰਦੀ ਕਰਕੇ ਕੁਛ ਹੋਣ ਦੀ ਆਸ ਨਹੀਂ ਸੀਗੀ, ਜੜਤਾ ਨੂੰ ਪ੍ਰਾਪਤ ਹੋ ਰਿਹਾ। ਇਹ ਦੇਖ ਕੇ ਮਨ ਡੋਲ ਰਿਹਾ ਵੀ ਹੁਣ ਕਦੋਂ ਕੀ ਕਰਾਂਗੇ, ਹੁਣ ਸਮਾਂ ਜਿਹੜਾ ਅਖੀਰਦਾ ਉਹ ਸਿਰ ਦੇ ਉੱਤੇ ਆ ਰਿਹਾ। ਬਹਿਦੇ ਸਾਫ ਹਰੀ ਹਰਿਆਵਲ, ਸਹਿਜ ਪੱਕੇ ਸੋ ਮਿੱਠਾ। ਦਸਈ ਦਿਸ਼ਾ ਦੇ ਵਿੱਚ ਜਿਹੜੀਆਂ ਫਸਲਾਂ ਉਹ ਹਰਿਆਵਲੀ ਦੇ ਨਾਲ ਐਨ ਹਰੀਆਂ ਹੋ ਰਹੀਆਂ, ਫਿਰ ਉਹ ਧੀਰਜ ਨਾਲ ਸਹਿਜ ਨਾਲ ਹੌਲੀ ਹੌਲੀ ਪੱਕਦੀਆਂ, ਫਿਰ ਉਹਦਾ ਜਿਹੜਾ ਫਲ ਬੜਾ ਮਿੱਠਾ ਹੁੰਦਾ। ਤੇ ਜਿਵੇਂ ਕਹਿੰਦੇ ਖੇਤੀਆਂ ਹਰੀਆਂ ਭਰੀਆਂ ਹੋਣ, ਫਿਰ ਉਹ ਧੀਰਜ ਨਾਲ ਹੀ ਪੱਕਦੀਆਂ ਤੇ ਮਿੱਠੀਆਂ, ਹਾਂਜੀ ਸ਼ਹਿਦ ਦੇ ਰਸ ਨੂੰ ਬੜੀਆਂ ਮਿੱਠੀਆਂ ਹੁੰਦੀਆਂ। ਇਸ ਤਰ੍ਹਾਂ ਕਹਿੰਦੇ ਜਿਗਿਆਸੂ ਪ੍ਰਤੀ ਪਰਮੇਸ਼ਰ ਦਾ ਜਿਹੜਾ ਮਿਲਾਪ ਆ, ਉਹਦੀ ਜਿਹੜੀ ਯਾਦ ਆ, ਉਹ ਸ਼ਾਂਤ ਚਿਤ ਹੋ ਕੇ ਕਰੇ, ਕਾਲਾ ਮਨ ਨਾ ਪਾਵੇ, ਧੀਰਜ ਨਾਲ ਲੱਗਾ ਰਹੇ, ਫਿਰ ਇਹਨੂੰ ਕੋਈ ਸਮਾਂ ਆਏਗਾ ਜਿਹੜਾ ਰੂਹਾਨੀ ਆਨੰਦ ਰੂਪੀ ਮਿਠਾਸ ਆ ਉਹ ਪ੍ਰਾਪਤ ਹੋ ਜਾਏਗੀ। ਸਹਿਜ ਪੱਕਿਆ ਸੋ ਮਿੱਠਾ, ਕਿਉਂਕਿ ਧੀਰੇ ਦੇ ਨਾਲ ਹੌਲੀ ਹੌਲੀ ਪੱਕਦੀ ਹੈ, ਉਹ ਚੀਜ਼ ਮਿੱਠੀ ਹੁੰਦੀ ਹੈ। ਇਤਨਾ ਸਹਿਜ ਵਿਚਾਰ ਦੇ ਨਾਲ ਜਿਹੜਾ ਆਪਣੇ ਮਨ ਦੀ ਅਵਸਥਾ ਨੂੰ ਪਰਪੱਕ ਕਰਦਾ, ਉਹਦਾ ਫਿਰ ਜਿਹੜਾ ਆਤਮਾ ਆਨੰਦ ਰੂਪੀ ਮਿੱਠਾ ਰਸ ਹੈ ਉਸੇ ਨੂੰ ਪ੍ਰਾਪਤ ਹੁੰਦਾ, ਦੂਜੇ ਨੂੰ ਨਹੀਂ। ਨਾਨਕ ਅਸਨ ਮਿਲਹੋ ਪਿਆਰੇ, ਸਤਿਗੁਰ ਪਏ ਦੁਸੀਠਾ। ਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਪਿਆਰਿਓ, ਇਹ ਜਿਹੜਾ ਆਸਾਂ ਨਾਲ ਭਰਿਆ ਹੋਇਆ ਅਸੂ ਦਾ ਮਹੀਨਾ, ਇਹਦੇ ਵਿੱਚ ਮਿਲ ਕੇ ਤੇ ਸਾਡਾ ਮਿਲਾਪ ਜਿਹੜਾ ਉਹਨੂੰ ਕਰਾਉਣ ਵਿੱਚ ਸਤਿਗੁਰ ਪੈ ਵਸੀਠਾ, ਸਤਿਗੁਰੂ ਜੀ ਵਕੀਲ ਵਿਚੋਲੇ ਬਣ, ਕਿਉਂਕਿ ਗੁਰੂ ਤੋਂ ਬਿਨਾਂ ਪਰਮੇਸ਼ਰ ਦੇ ਨਾਲ ਮਿਲਾਪ ਕੌਣ ਕਰਾ ਸਕਦਾ, ਕੋਈ ਵੀ ਨਹੀਂ। ਤੇ ਸ਼ਾਖਾ ਨਾਮ ਟਾਹਣੀਆਂ ਦਾ, ਵਸੀਠਾ ਨਾਮ ਵਿਚੋਲੇ ਦਾ ਹੁੰਦਾ। ਇਸ ਵਾਸਤੇ ਕਹਿੰਦੇ ਨਾਨਕ ਅਸਨ ਮਿਲੋ ਪਿਆਰੇ, ਅਸੂਏ ਮਹੀਨੇ ਕਹਿੰਦਾ ਹੀ ਪਿਆਰੇ ਤੁਹਾਨੂੰ ਮਿਲੋ ਸਤਿਗੁਰ ਪੈ ਕੇ ਸਿੱਖੋ, ਤੇਰੇ ਮਿਲਾਵੇ ਸਤਿਗੁਰੂ ਵਕੀਲ ਦਾ ਕੰਮ ਕਰਨ। ਔਰ ਫਿਰ ਜਿਹੜਾ ਕੁੱਕ ਹੈ ਫਿਲਸ਼ੀ ਦਾ ਵਾ ਚੁੱਕਿਆ ਤੇ ਕਾ ਕਾਹੀ ਦਾ ਸੇ ਮੈਨੇ ਉਹ, ਤੇ ਜਿਵੇਂ ਬੁਢਾਪਾ ਚ ਲਿਆ ਜਾਂਦਾ ਫਿਰ ਕੇਸ ਵੀ ਐਨ ਚਿੱਟੇ ਹੋ ਜਾਂਦੇ ਆ, ਜਵਾਨੀ ਵਿੱਚ ਭਜਨ ਕੀਤਾ ਨਹੀਂ ਫਿਰ ਪਸ਼ਚਾਤਾਪ ਵੀ ਪੱਲੇ ਰਹਿ ਜਾਂਦਾ, ਤੇ ਜਿਹੜੀਆਂ ਸ਼ਾਖਾਂ ਟਾਹਣੀਆਂ ਖੇਤੀ ਹੈ ਕਿਤੇ ਹਰਿਆਵਲ ਆਉਂਦੀ ਹੈ ਤੇ ਮਨ ਚ ਖੁਸ਼ੀ ਹੁੰਦੀ ਹੈ ਤੇ ਸਮੇਂ ਨਾਲ ਉਹ ਫਸਲ ਜਿਹੜੀ ਪੱਕਦੀ ਹੈ। ਇਸੇ ਤਰ੍ਹਾਂ ਕਿ ਜਦੋਂ ਫਿਰ ਧੀਰਜ ਨਾਲ ਪਰਮੇਸ਼ਰ ਤੇ ਭਰੋਸਾ ਰੱਖ ਕੇ ਤੁਰੇ ਰਹੀਏ ਤੇ ਉਹਦਾ ਫਲ ਮਿੱਠਾ ਹੁੰਦਾ। ਇਸੇ ਤਰ੍ਹਾਂ ਫਿਰ ਕਹਿੰਦੇ ਪਰਮੇਸ਼ਰ ਦੇ ਮਲਾਪ ਨੂੰ ਸ਼ਾਂਤ ਚਿੱਤ ਹੋ ਕੇ ਚੇਤੇ ਕਰੋ, ਫਿਰ ਜਿਹੜੀ ਆਤਮਾ ਆਨੰਦ ਦੀ ਮਿਠਾਸ ਇੱਕ ਦਿਨ ਪ੍ਰਾਪਤ ਹੋ ਜਾਂਦੀ ਹੈ। ਹੁਣ ਕੱਤਕ ਦੇ ਮਹੀਨੇ ਦੀ ਵਿਚਾਰ ਰਾਗ ਮਾਝ ਦੁਆਰਾ ਦੱਸਦੇ ਹਨ। ਕੱਤਕ ਕਰਮ ਕਮਾਵਣੇ ਦੋਸਤ ਨਾ ਕਾਮ ਯੋਗ, ਕੱਤਕ ਦੇ ਮਹੀਨੇ ਦੁਆਰਾ ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹੈ ਕਿ ਜਿਹੋ ਜਿਹਾ ਕੋਈ ਕਰਮ ਕਰਦਾ ਉਹਦਾ ਫਲ ਜਦੋਂ ਇਹਨੂੰ ਭੋਗਣਾ ਪੈਂਦਾ, ਉਹਨੂੰ ਮਾੜੇ ਕੰਮ ਹਾਸਸ ਕਰਦਾ, ਇਹ ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ ਕਿ ਫਲਾਣੇ ਨੂੰ ਦੁੱਖ ਦਿੱਤਾ, ਉਹਦੇ ਆਪਣੇ ਕਰਮਾਂ ਦਾ ਹੈ, ਕਿਉਂਕਿ ਹਰ ਜੀਵ ਜਿਹੜਾ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਦਾ, ਚੰਗਾ ਕਰੇ ਸੁੱਖ ਮਿਲਦਾ, ਮਾੜਾ ਕਰੇ ਤੇ ਉਹਦਾ ਦੁੱਖ ਮਿਲਦਾ। ਇਸ ਵਾਸਤੇ ਦੁੱਖਾਂ ਦੇ ਦੂਜੇ ਦੇ ਮੱਥੇ ਤੇ ਜਿਹੜਾ ਲਾਉਣਾ ਵੜਨਾ ਉਹ ਠੀਕ ਨਹੀਂ, ਕਿਉਂਕਿ ਸਾਡੇ ਆਪਣੇ ਕਰਮਾਂ ਦੇ ਫਲ ਹੁੰਦੇ ਨੇ। ਦੋਸ਼ ਨਾ ਕਾਹੂ ਯੋਗ, ਕਿਸੇ ਨੂੰ ਦੋਸ਼ ਦੇਣਾ ਯੋਗ ਨਹੀਂ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਜਦੋਂ ਜੀ ਪਰਮੇਸ਼ਰ ਨੂੰ ਭੁੱਲ ਜਾਂਦੇ ਆ ਸਾਰੇ ਰੋਗ ਇਹਨੂੰ ਆ ਕੇ ਵਿਆਪਦੇ ਲੱਗ ਦਿੰਦੇ ਆ। ਪਰਮੇਸ਼ਰ ਦੇ ਨਾਮ ਨੂੰ ਜਦੋਂ ਭੁਲਾ ਦਿੰਦੇ ਆ ਉਹ ਜੀਵ ਰੋਗਾਂ ਦੇ ਵਿੱਚ ਐਨ ਗ੍ਰਸੇ ਰਹਿੰਦੇ ਆ। ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਜਿਹੜੇ ਵਾਹਿਗੁਰੂ ਪਰਮੇਸ਼ਰ ਤੋਂ ਬੇਮੁੱਖ ਹੋ ਗਏ ਉਹਨੂੰ ਫਿਰ ਕਈ ਜਨਮਾਂ ਦੇ ਪਰਮਾਤਮਾ ਨੂੰ ਵਿਯੋਗ ਵਿਛੋੜੇ ਦੇ ਰੋਗ ਲੱਗ ਜਾਂਦੇ ਆ। ਪਰਮਾਤਮਾ ਵਿਆਪਕ ਹੈ, ਸਾਰੇ ਜੀਵਾਂ ਦਾ ਮੁੰਡ ਹੈ, ਜਦੋਂ ਉੱਥੋਂ ਮੂੰਹ ਫੇਰ ਲਈਏ ਇਸਤਰੀ ਪੁੱਤਰਾਂ ਦੇ ਮੋਹ ਫਸ ਜਾਈਏ, ਅੰਤ ਨੂੰ ਜਦੋਂ ਮਰਦੇ ਆ ਤਾਂ ਫਿਰ ਜਿਹੜੀ ਵਾਸ਼ਨਾ ਹੈ ਉਹਦੇ ਅਨੁਸਾਰ ਇਹ 84 ਲੰਗ ਦੁਨੀਆਂ ਦੇ ਗੇੜੇ 'ਚ ਪੈ ਜਾਂਦਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ। ਕਈ ਜਨਮਾਂ ਤੋਂ ਵਿਛੜ ਕੇ ਵਿਛੋੜਿਆਂ ਦੇ ਦੁੱਖੇ ਸਹਾਰਦੇ ਰਹਿੰਦੇ ਆ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਅਖੀਰ ਜਿੰਨੇ ਵੀ ਮਾਇਆ ਦੇ ਭੋਗ ਰਸ ਆ ਉਹ ਖਿਨ ਦੇ ਵਿੱਚ ਕੌੜੇ ਹੋ ਜਾਂਦੇ ਆ, ਪਦਾਰਥਾਂ ਦੇ ਰਸ ਸਵਾਦ ਜਿਹੜੇ ਆ ਉਹ ਦੁਖਦਾਈ ਹੋ ਜਾਂਦੇ ਆ। ਮਾਇਆ ਤੋਂ ਜਿਹੜੇ ਪੈਦਾ ਹੋਏ ਜਿੰਨੇ ਵੀ ਪਦਾਰਥ ਜਿਨ੍ਹਾਂ ਨੂੰ ਇਹ ਭੋਗਣਾ ਚਾਹੁੰਦਾ, ਜਿਨ੍ਹਾਂ ਦੇ ਸੁੱਖ ਲੈਣੇ ਚਾਹੁੰਦਾ, ਇਹ ਜੀ ਪ੍ਰਭੂ ਤੋਂ ਬੇਮੁੱਖ ਹੋ ਕੇ ਤੇ ਬੜੇ ਦੁੱਖ ਭੋਗਦਾ, ਇਹਦੇ ਮਨ ਦੀਆਂ ਜਿਹੜੀਆਂ ਆਸਾਂ ਉਹ ਵਿੱਚ ਧਰੀਆਂ ਧਰਾਈਆਂ ਰਹਿ ਜਾਣੀਆਂ, ਤੇ ਫਿਰ ਕਈ ਪਦਾਰਥ ਹੈ ਜਿਹੜਾ ਬਿਨੇ ਭੋਗੇ ਤੋਂ ਛੱਡ ਕੇ ਤੁਰ ਜਾਂਦਾ, ਉਹਨਾਂ ਦਾ ਕੋਈ ਸੁੱਖ ਆਨੰਦ ਨਹੀਂ ਲੈ ਸਕਦਾ, ਉਹ ਖਿੰਚੇ ਕੌੜੇ ਹੋ ਜਾਂਦੇ ਜਿੰਨੇ ਵੀ ਮਾਇਆ ਦੇ ਭੋਗ ਹੈ। ਮਾਇਆ ਤੋਂ ਪੈਦਾ ਹੋਏ ਪਦਾਰਥ ਹੈ ਉਹਨਾਂ ਦੇ ਜਿਹੜੇ ਸਵਾਦ ਹੈ, ਵੇਚਣਾ ਕੋਈ ਕਰ ਸਕਦਾ ਕਿਸ ਤਰ੍ਹਾਂ ਹੈ ਰੋਜ਼। ਜਦੋਂ ਐਸਾ ਸਮਾਂ ਆਉਂਦਾ ਕੋਈ ਦੀ ਵਿਚੋਲਕੀ ਨਹੀਂ ਕਰ ਸਕਦਾ, ਕਿਹਦੇ ਪਾਸ ਜਾ ਕੇ ਰੋਵੇ ਇਹ, ਜਿਹਨਾਂ ਪਾਸ ਆਪਣੇ ਦੁੱਖ ਦੱਸ ਕੇ ਹਾਂਜੀ ਹੋ ਕੇ ਪਰਦਾ ਅੰਤ ਨੂੰ ਕੋਈ ਸਹਾਇਤਾ ਨਹੀਂ ਕਰ ਸਕਦਾ, ਤੇ ਫਿਰ ਸਦਾ ਹੀ ਸੁਗੰਧੀਆਂ 'ਚ ਬਹਿ ਕੇ ਦੁੱਖਾਂ ਤਕਲੀਫਾਂ ਨੂੰ ਗਾਈ ਜਾਂਦਾ, ਉਹ ਸਾਰੇ ਨਿਸਫਲ ਹੈ, ਕੋਈ ਇਹਦਾ ਸੰਬੰਧੀ ਜਿਹੜਾ ਸਹਾਇਕ ਨਹੀਂ ਹੋ ਸਕਦਾ। ਅਤੇ ਜਿਸ ਤਰ੍ਹਾਂ ਕਹਿੰਦੇ ਕਿ ਕਿਸੇ ਸ਼ਿਕਾਰੀ ਨੇ ਤੀਰ ਮਾਰਿਆ ਸੀ ਕਰੋਚ ਪੰਛੀਆਂ ਦੇ ਇੱਕ ਜੋੜੇ ਨੂੰ, ਅਤੇ ਉਸ ਵੇਲੇ ਫਿਰ ਵਾਲਮੀਕ ਨੇ ਸ਼ਬਦ ਕਿਹਾ ਸੀ ਮਾਨ ਨਿਸ਼ਾਦ ਪ੍ਰਤਿਸ਼ਠਾ, ਔਰ ਤਾ ਭਵਮ ਗਮਾ ਔਰ ਸ਼ਕਤੀ ਸ਼ਮਾ ਜਤ ਕੁਰਾਂਚਨ ਮਿਥੁਨਾ ਦੇ ਕੰਭਦੀ ਕਾਮ ਮੋਹਿਤਮ। ਕਹਿੰਦੇ ਇਹ ਸ਼ਿਕਾਰੀ ਜਿਸ ਤਰ੍ਹਾਂ ਤੂੰ ਕੁਰਾਂਚ ਨੂੰ ਮਾਰਿਆ ਇਸ ਤਰ੍ਹਾਂ ਤੇਰਾ ਵੀ ਅੰਤ ਹੋ ਜਾਏਗਾ, ਤੇਰੀ ਔਰਤ ਵੀ ਇਸ ਤਰ੍ਹਾਂ ਹੀ ਰੋਏਗੀ। ਭਗਵਾਨ ਵਾਲਮੀਕ ਦੀ ਇਤਨੀ ਕੋਮਲ ਬਿਰਤੀ ਸੀ, ਅਤੇ ਇਸ ਵਾਸਤੇ ਭਾਈ ਕਿਸੇ ਦਾ ਦੁੱਖ ਨਹੀਂ ਸੀ ਜਰ ਸਕਿਆ। ਕੀਤਾ ਕਿਸ਼ਨੋ ਹੋਵੇ ਲਿਖਿਆ ਤੁਰ ਸੰਜੋ, ਆਪਣਾ ਕੀਤਾ ਕੁਝ ਹੁੰਦਾ ਨਹੀਂ, ਜੋ ਤੁਰੇ ਮੱਥੇ ਤੇ ਲੇਖ ਲਿਖੇ ਉਹਨਾਂ ਅਨੁਸਾਰ ਸਾਰਾ ਕੁਝ ਹੋ ਰਿਹਾ। ਜੀਵਾਂ ਦੇ ਕਰਮ ਜਿਹੜੇ ਆ ਉਹਨਾਂ ਦੇ ਅਨੁਸਾਰ ਹੀ ਭਾਗਾਂ ਵਿੱਚ ਦੁੱਖ ਮਿਲਣਾ ਸੁੱਖ ਮਿਲਣਾ ਇਹ ਤੁਰੋਂ ਲਿਖਿਆ ਹੈ, ਉਹ ਭੋਗਣਾ ਹੀ ਪੈਂਦਾ। ਇਹ ਕਿਹਦੇ ਕੋਲ ਰੋਸ ਕਰੇਗਾ, ਜੇ ਰੋਸ ਕਰੇਗਾ ਉਹ ਸਾਰਾ ਫਜ਼ੂਲ ਹੈ, ਕੋਈ ਦਾ ਸਹਾਇਕ ਨਹੀਂ ਹੁੰਦਾ। ਬਟ ਭਾਗੀ ਮੇਰਾ ਭਰਮ ਮਿਲੈ ਤਾਂ ਉਤਰ ਹੈ ਸਭ ਵਿਯੋਗ, ਵੱਡਿਆਂ ਭਾਗਾਂ ਨਾਲ ਕਹਿੰਦੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਉਹ ਮਿਲ ਜਾਏ ਤਾਂ ਵਿਯੋਗ ਵਿਛੋੜੇ ਦੇ ਜਿੰਨੇ ਵੀ ਦੁੱਖ ਸਾਰੇ ਉਤਰ ਜਾਂਦੇ ਆ, ਦੂਰ ਹੋ ਜਾਂਦੇ ਆ, ਕਿਉਂਕਿ ਗੁਰੂ ਜੀ ਦੀ ਕਿਰਪਾ ਕਰਕੇ ਜੀਵਾਂ ਦੇ ਭਾਗ ਚੰਗੇ ਹੋ ਸਕਦੇ ਆ ਜੇ ਗੁਰੂ ਜੀ ਦਾ ਹੁਕਮ ਮੰਨਿਆ ਜਾਏ। ਪਰਮਾਤਮਾ ਦੀ ਪ੍ਰਾਪਤੀ ਹੋ ਜਾਏ ਤੇ ਜੰਮਣ ਵਾਲੇ ਦੁੱਖ ਜਿਹੜੇ ਉਹ ਕੱਟੇ ਜਾਂਦੇ, ਨਿਵਰਤ ਹੋ ਜਾਂਦੇ। ਨਾਨਕ ਉਹ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ, ਇਹ ਬੰਦੀ ਕੈਦ ਨੂੰ ਮੋਚ ਕੱਟਣ ਵਾਲੇ ਪ੍ਰਭੂ ਸਾਨੂੰ ਰੱਖ ਲਓ। ਅਸੀਂ ਕਲਯੁਗ ਜੀ ਅਨੇਕ ਪਾਪਾਂ ਨਾਲ ਭਰੇ ਹਾਂ, ਸਾਡੇ ਪਾਪਾਂ ਨੂੰ ਦੂਰ ਕਰੋ, ਸਾਡਾ ਹਿਰਦਾ ਸ਼ੁੱਧ ਕਰੋ, ਸੇਵਾ ਤੇ ਸਿਮਰਨ ਵਿੱਚ ਲਾਓ, ਬਚਨ ਮੰਨਣ ਦੀ ਤਾਕਤ ਬਖਸ਼ੋ, ਵਿਕਾਰਾਂ ਤੋਂ ਬਚਾਓ, ਸ਼ੁਭ ਗੁਣਾਂ ਦੀ ਪ੍ਰਵਿਰਤੀ ਬਖਸ਼ੋ। ਇਹ ਜਿਹੜੇ ਜਨਮ ਮਰਨ ਦੇ ਬੰਧਨ ਹੈ ਇਹ ਮਾਲਕ ਹੀ ਕੱਟ ਸਕਦਾ ਪਰਮਾਤਮਾ, ਇਸ ਲਈ ਉਹਦੇ ਵਾਸਤੇ ਉਹਦੇ ਕੋਲ ਬੇਨਤੀ ਕਰਨੀ ਚਾਹੀਦੀ ਹੈ ਕਿ 84 ਲੱਖ ਜੂਨਾਂ ਦਾ ਗੇੜਾ ਆਵਾਗਮਨ ਮਿਟਾਓ, ਮੁਕਤੀ ਕਲਿਆਣ ਬਖਸ਼ੋ। ਕਤਕ ਹੋ ਗਿਆ ਸਾਧ ਸੰਗ ਬਿਨ ਸਹਿ ਸਭੇ ਸੋਚ, ਕਤਕ ਦੇ ਮਹੀਨੇ ਦੁਆਰਾ ਗੁਰ ਉਪਦੇਸ਼ ਦਿੰਦੇ ਆ, ਜੇ ਮਹਾਂਪੁਰਖਾਂ ਦੀ ਸੰਗਤ ਮਿਲ ਜਾਏ ਸਾਰੀਆਂ ਹੀ ਸੋਚਾਂ ਬਿਨ ਸਜਾਏ ਬਿਨ ਸਹਿ ਇਹ ਸਭ ਨਾਸ ਹੋ ਜਾਣੇ। ਕਤਕ ਮਹੀਨੇ ਦਾ ਉਪਦੇਸ਼ ਦਿੰਦੇ ਮਹੀਨੇ ਨੂੰ ਸਫਲ ਕਰਨ ਵਾਸਤੇ ਮਹਾਂਪੁਰਖਾਂ ਦੀ ਜਿਹੜੀ ਸੰਗਤ ਕਰਨੀ ਚਾਹੀਦੀ ਹੈ, ਜਦੋਂ ਉਹਨਾਂ ਦੇ ਉਪਦੇਸ਼ ਦੇ ਮੁਤਾਬਕ ਚੱਲਾਂਗੇ ਚਿੰਤਾ ਤੇ ਦੂਰ ਹੋ ਜਾਣਗੀਆਂ। ਤੇ ਕਿਉਂਕਿ ਮਹਾਂਪੁਰਖਾਂ ਦੀ ਸੰਗਤ 'ਚ ਹੀ ਪਰਮਾਤਮਾ ਦਾ ਨਿਵਾਸ ਹੈ। ਹੁਣ ਤੁਹਾਰੀ ਰਾਤ ਕੱਤੇ ਦੀ ਮਹੀਨੇ ਦੀ ਵਿਚਾਰ ਦੱਸਦੇ ਹੈ। ਕਤਕ ਕਿਰਤ ਪਿਆ ਜੋ ਪ੍ਰਭ ਪਾਇਆ, ਕਤਕ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਆ ਕਿ ਉਹੀ ਕਰਮ ਦਾ ਲੇਖਾ ਜਿਹੜਾ ਉਹ ਪਿਆ ਹੋਇਆ। ਕਤਕ ਕਿਰਤ ਪਿਆ, ਕਤਕ ਮਹੀਨੇ ਦੁਆਰਾ ਅਜੇ ਉਹੀ ਕਰਮ ਜਿਹੜਾ ਲੇਖਾਂ 'ਚ ਪਿਆ ਆ ਜੋ ਪ੍ਰਭ ਪਾਇਆ। ਕਹਿੰਦੇ ਹੇ ਜੀਵ, ਜਿਹੜਾ ਤੇਰੇ ਕਰਮ ਅਨੁਸਾਰ ਪ੍ਰਭੂ ਨੂੰ ਪਾਇਆ ਮੈਨੇ ਪ੍ਰਵਾਨ ਹੋਇਆ। ਦੀਪਕ ਸਹਿਜ ਬਲਾਇਆ ਤਤ ਉਜਲਾਇਆ, ਇਹ ਗਿਆਨ ਰੂਪੀ ਜਿਹੜਾ ਦੀਵਾ ਕਦੋਂ ਜਗਦਾ, ਜਦੋਂ ਕਹਿੰਦੇ ਤਤ ਤੋਂ ਭਾਗ ਹੈ ਚੇਤਨ ਰੂਪੀ ਅਗਨੀ ਨੇ ਇਹਨੂੰ ਬਾਲਿਆ। ਚੇਤਨ ਸ਼ਕਤੀ ਦੇ ਆਸਰੇ ਮਨ ਵਿੱਚ ਕਹਿੰਦੇ ਫਿਰ ਗਿਆਨ ਦਾ ਪ੍ਰਕਾਸ਼ ਹੁੰਦਾ, ਸਹਿਜ ਮੈਨੂੰ ਗਿਆਨ ਦਾ ਪ੍ਰਕਾਸ਼ ਹੁੰਦਾ। ਦੀਪਕ ਰਸ ਤੇਲੋ ਤਨ ਫਿਰ ਮੇਲੋ ਤਨੋ ਮਾਂ ਹੈ ਸਰਸੀ। ਇਹ ਜਿਹੜਾ ਗਿਆਨ ਰੂਪੀ ਦੀਵਾ ਆ, ਇਹਦੇ ਵਿੱਚ ਰਸ, ਰਸ ਤੋਂ ਮਤਲਬ ਪ੍ਰੇਮ ਰੂਪੀ ਤੇਲ ਪਾਇਆ, ਉਹਦੇ ਪ੍ਰਕਾਸ਼ ਹੋਣ ਦੇ ਨਾਲ ਫਿਰ ਕਹਿੰਦੇ ਕਿ ਜੀਵ ਰੂਪੀ ਇਸਤਰੀ ਦਾ ਪਤੀ ਪਰਮੇਸ਼ਰ ਨਿਰੰਕਾਰ ਨਾਲ ਮਿਲਾਪ ਹੋਇਆ, ਤੇ ਜੀਵ ਰੂਪੀ ਇਸਤਰੀ ਉਹ ਮਾਂ ਹੈ ਮੈਨੇ, ਤੇ ਉਤਸ਼ਾਹ ਦੇ ਨਾਲ ਸਰਸੀ ਮੈਨੇ ਬਹੁਤ ਹੀ ਸਰਸੀ ਆਨੰਦ ਦੇ ਸਹਿਤ ਹੋਈ। ਤੇ ਗਿਆਨ ਰੂਪੀ ਦੀਵੇ ਜਦੋਂ ਪ੍ਰੇਮ ਦਾ ਤੇਲ ਪਾ ਕੇ ਬਾਲਿਆ, ਉਹਦੇ ਚਾਨਣ ਨਾਲ ਇੱਕ ਜਿਗਿਆਸੂ ਜਿਹੜਾ ਆਪਣੇ ਮਾਲਕ ਨੂੰ ਵੇਖ ਕੇ ਤੇ ਬਹੁਤ ਪ੍ਰਸੰਨ ਹੋ ਜਾਂਦਾ ਕਿ ਮੇਰਾ ਪਰਮੇਸ਼ਰ ਨਾਲ ਮਿਲਾਪ ਹੋ ਗਿਆ। ਅਵਗੁਣ ਮਾਰੀ ਮਰੈ ਨਾ ਸੀਜੈ, ਗੁਣ ਮਾਰੀ ਤਾਂ ਮਰਸੀ। ਇਹ ਜਿੰਨੇ ਵੀ ਕਾਮ ਕੁੱਲੂ ਹੰਕਾਰ ਇਹਨਾਂ ਅਵਗੁਣਾਂ ਦੀ ਮਾਰੀ ਹੋਈ, ਉਸ ਪਰਮੇਸ਼ਰ ਤੋਂ ਬੇਮੁੱਖ ਹੋਈ ਹੋਈ, ਜਿੰਨਾ ਚਿਰ ਜੀਵਤ ਭਾਅ ਤੋਂ ਨਹੀਂ ਮਰਦੀ ਨਾ ਸੀਜੈ, ਇਹ ਜੀਵਨ ਦੀ ਵਾਯੂ ਨੂੰ ਨਹੀਂ ਸਜਦੀ, ਭਾਵ ਮੁਕਤੀ ਪ੍ਰਾਪਤ ਨਹੀਂ ਕਰਦੀ। ਔਰ ਜਦੋਂ ਬਰਾਗ ਆਦਿਕ ਸ਼ੁਭ ਗੁਣਾਂ ਨੇ ਮਾਰੀ, ਇਹਨੂੰ ਮਾਰਨਾ ਕੀਤਾ, ਭਾਵ ਇਹਦਾ ਜਿਹੜਾ ਜੀਵਤ ਭਾਵ ਹੰਕਾਰ ਸੀ, ਹੰਕਾਰ ਭਾਵ ਦੀ ਨਿਵਰਤੀ ਹੋ ਗਈ, ਮਰ ਸੀ, ਇਹ ਪਿਆਰੇ ਦੇ ਵਿਛੋੜੇ ਚ ਮਰ ਜਾਏਗੀ। ਕਿਉਂਕਿ ਪਰਮੇਸ਼ਰ ਦੇ ਵਿਛੋੜੇ ਨੂੰ ਹਾਂਜੀ ਜਿਹੜਾ ਤੀਬਰ ਵੈਰਾਗ ਹੈ ਉਹਦੇ ਕਰਕੇ ਅਨੁਭਵ ਕੀਤਾ ਜਾਂਦਾ ਹੈ। ਔਗਣਾ ਕਰਕੇ ਜਿਹੜਾ ਜੀਵਤ ਭਾਵ ਹਉਮੈ ਦੂਰ ਨਹੀਂ ਹੁੰਦੀ, ਮੁਕਤੀ ਨਹੀਂ ਮਿਲਦੀ। ਇਹ ਜੀਵਤ ਭਾਵ ਦੀ ਜਿਹੜੀ ਹਉਮੈ ਹੈ ਇਹ ਸਭ ਸੰਤੋਹਾ ਗੁਣਾ ਕਰਕੇ ਮਰਦੀ ਹੈ, ਫਿਰ ਆਪਣੇ ਸਰੂਪ ਦੀ ਲਖਤਾ ਸੋਝੀ ਪ੍ਰਾਪਤ ਹੁੰਦੀ, ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾਨਕ ਭਗਤ ਦੇ ਨਿੱਜ ਘਰ ਬੈਠੇ ਅਜਮਤ ਨਾਲ ਹੀ ਹੱਸਾ। ਇਹ ਵਾਹਿਗੁਰੂ ਨਾਮ ਸਿਮਰਨ ਤੇਰੀ ਭਗਤੀ ਹੈ ਜਿਹੜੀ, ਔਰ ਆਪਣੇ ਸਰੂਪ ਵਿੱਚ ਪਰਮੇਸ਼ਰ ਦੇ ਵਿੱਚ ਟਿਕੇ ਹੋਏ ਆ। ਕਹਿੰਦੇ ਸਾਨੂੰ ਅਜੇ ਉਹਨਾਂ ਨੇ ਅਜੇ ਭਾਵੇਂ ਅਵਸਥਾ ਬਿਰਧ ਵੀ ਹੋ ਗਈ ਹੈ, ਫਿਰ ਵੀ ਉਹਨਾਂ ਮਹਾਂਪੁਰਖਾਂ ਦੀ ਆਸਾ ਲੱਗ ਰਹੀ, ਅਜੇ ਉਹ ਤਨਾੜੀ ਤਨਾੜੀ ਮੈਨੇ ਤਿੰਨਾਂ ਦੀ ਅਜੇ ਉਹਨਾਂ ਨੇ ਅਜੇ ਵੀ ਆਸਾ ਲੱਗ ਰਹੀ ਹੈ ਕਿ ਉਹ ਮਹਾਂਪੁਰਖ ਸਾਡੀ ਕਲਿਆਣ ਕਰਨਗੇ। ਨਾਮ ਭਗਤ ਦੇ ਨਿੱਜ ਘਰ ਬੈਠੇ, ਨਾਂ ਸੁਣ ਕੇ ਭਗਤੀ ਕਰਕੇ ਜਿਹੜੇ ਆਪਣੇ ਸਵਰੂਪ ਪਰਮੇਸ਼ਰ ਦੇ ਵਿੱਚ ਸਮਾਧੀ ਵਿੱਚ ਇਸਤ ਹੋਏ ਟਿਕੇ ਹੋਏ ਬੈਠੇ ਆ, ਉਹਨਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸਾਡੀ ਕਲਿਆਣ ਕਰਨ। ਨਾਨਕ ਮਿਲਹੋ ਕਪਟ ਦਰ ਖੁੱਲ ਹੋ ਏਕ ਘੜੀ ਖਤਮ ਆਸਾ। ਮਹਾਰਾਜ ਕਹਿੰਦੇ ਇਹ ਪਿਆਰੇ ਪਰਮੇਸ਼ਰ ਸਾਨੂੰ ਮਿਲੋ, ਸਾਡੇ ਜਿਹੜੇ ਕਪਟ ਦਰ ਪੰਜਾਂ ਕੋਸ਼ਾਂ ਦੇ ਜਿਹੜੇ ਪੜਦੇ ਹਨ ਇਹ ਖੋਲ ਦਿਓ। ਤੇਰੇ ਮਿਲਣ ਤੋਂ ਬਿਨਾ ਕਹਿੰਦੇ ਸਾਨੂੰ ਜਿਹੜੀ ਇੱਕ ਘੜੀ ਆ ਉਹ ਸਮਝੋ ਖੱਟ ਮਾਸਾ 6 ਮਹੀਨਿਆਂ ਦੇ ਬਰਾਬਰ ਪਾਸ ਰਹੀ ਹੈ। ਔਰ ਇਸ ਵਾਸਤੇ ਵਿੱਚ ਦਾ ਮਤਲਬ ਹੁੰਦਾ ਵਿਚੋਲਗੀ ਕਰਨੀ, ਸੰਯੋਗ ਦਾ ਭਾਗ, ਸੰਯੋਗ ਤੋਂ ਮਤਲਬ ਹੈ ਭਾਗ ਜਾਂ ਜਿਹੜੇ ਇਹਦੇ ਪੁੰਨ ਕਰਮ ਹੈ, ਵਿਯੋਗ ਹੁੰਦਾ ਵਿਛੋੜਿਆ ਦਾ ਦੁੱਖ, ਬੰਦੀ ਮੋਚ ਹੁੰਦਾ ਕਿ ਬੰਧਨਾਂ ਨੂੰ ਕੈਦ ਨੂੰ ਕੱਟਣ ਵਾਲੇ, ਕਿਰਤ ਜਿਹੜੇ ਅਸੀਂ ਕਰਮ ਕਰਦੇ ਹਾਂ, ਸਹਿਜ ਹੁੰਦਾ ਗਿਆਨ ਦਾ ਭਾਵ, ਤੱਤ ਦਾ ਮਤਲਬ ਹੁੰਦਾ ਤੇ ਜਿਹੜੇ ਚੇਤਨ ਰੂਪੀ ਅਗਨੀ ਦੇ ਨਾਲ ਜਲਾਇਆ ਮੈਨੇ ਬਾਲਿਆ। ਧਨ ਤੋਂ ਮਤਲਬ ਹੈ ਜੀਵ ਰੂਪੀ ਇਸਤਰੀ, ਉਹ ਮਾਹਿ ਮੈਨੇ ਹੁੰਦਾ ਉਤਸ਼ਾਹ ਹੋਣਾ। ਸਰਸੀ ਦਾ ਮਤਲਬ ਆਨੰਦ ਵੀ ਹੈ, ਸਹਿਤ ਰਸ ਦੇ ਵੀ ਹੈ ਤੇ ਬਹੁਤਾ ਵੀ ਅਰਥ ਹੈ। ਤੀਜੇ ਤੋਂ ਮਨ ਮੁਕਤ ਹੋਣਾ। ਕਨਾੜੀ ਮੈਨੇ ਉਹਨਾਂ ਨੇ ਕਪਟ ਦੇ ਜਿਹੜੇ ਦਰਵਾਜੇ ਤਖਤੇ ਹੈ, ਖੱਟ 6 ਮਾਸੇ ਮਹੀਨੇ, ਕਿਉਂਕਿ ਉਹਦੇ ਵਿਛੋੜਿਆ ਦਾ ਜਿਹੜਾ ਦੁੱਖ ਹੈ ਉਹ ਪ੍ਰੇਮੀ ਕਹਿੰਦੇ ਸਾਨੂੰ 6 ਮਹੀਨਿਆਂ ਨੂੰ ਬੜਾ ਲੰਬਾ ਜਿਹੜਾ ਉਹ ਗੁਜ਼ਰ ਰਿਹਾ ਤੇ ਆਪ ਇਹ ਕਹਿੰਦੇ ਕਿਰਪਾ ਕਰ ਦਿਓ। ਹੁਣ ਮਗਰ ਦਾ ਮਹੀਨਾ ਰਾਗ ਮਾਚ ਦਾ ਦੇ ਮੰਗਰ ਮਾਣੇ ਸੋਹੰਦੀਆ ਹਰ ਫਿਰ ਸੰਗ ਬੈਠੜੀਆ। ਮਗਰ ਦੇ ਮਹੀਨੇ ਦੁਆਰਾ ਕਹਿੰਦੇ ਜਿਹੜੀਆਂ ਜਗਿਆਸੂ ਰੂਪੀ ਇਸਤਰੀਆਂ ਉਹ ਵਾਹਿਗੁਰੂ ਦੇ ਸੰਗ ਵਿੱਚ ਬੈਠੀਆਂ ਹੋਈਆਂ ਸੁਭਾਵਮਾਨ ਹੋ ਰਹੀਆਂ, ਕਿਉਂਕਿ ਇਸਤਰੀ ਦੀ ਮਾਨ ਵਡੇਈ ਸੋਭਾ ਜਿਹੜੀ ਹੈ ਉਹ ਪਤੀ ਵਰਤਾ ਧਰਮ ਨਾਲੇ ਹੁੰਦੀ ਹੈ। ਇਸ ਲਈ ਕਹਿੰਦੇ ਫਿਰ ਸਰਦੀ ਦੇ ਆਉਣ ਦੇ ਮਹੀਨੇ ਵਿੱਚ ਇਸਤਰੀਆਂ ਜਿਵੇਂ ਆਪਣੇ ਪਤੀ ਦੀ ਹਾਂਜੀ ਸ਼ਰਨ ਵਿੱਚ ਰਹਿ ਕੇ ਸੋਭਾ ਪਾਉਂਦੀਆਂ, ਇਸ ਤਰ੍ਹਾਂ ਪਰਮਾਤਮਾ ਦਾ ਜਿਹੜੇ ਬੰਦਗੀ ਕਰਨ ਵਾਲੇ ਤੇ ਜਦੋਂ ਆਪਣੇ ਅੰਦਰ ਸ਼ੁਭ ਗੁਣਾਂ ਨੂੰ ਵਸਾਉਂਦੇ ਆ ਉਹ ਵੀ ਵਾਹਿਗੁਰੂ ਦੀ ਸੰਗਤ ਬੈਠੇ ਹੀ ਸੁਭਾਵਮਾਨ ਹੁੰਦੇ ਆ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਰੇ ਮਿਲ ਲਿਆ, ਉਹਨਾਂ ਦੀ ਜਿਹੜੀ ਸੋਭਾ ਉਹ ਕਿਸ ਤਰ੍ਹਾਂ ਗਿਣੀ ਗਣੀ ਜਾਏ ਜਿਨ੍ਹਾਂ ਨੂੰ ਮਾਲਕ ਨੇ ਆਪਣੇ ਨੂੰ ਮਿਲਾ ਲਿਆ। ਉਹ ਬਹੁਤ ਉਪਮਾਨ ਦੇ ਸਹਿਤ ਸ਼ੁਭ ਗੁਣਾਂ ਦੇ ਕਰਕੇ ਮਾਲਕ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ, ਉਹਨੇ ਆਪਣਾ ਜੀਵਨ ਭਜਨ ਬਾਣੀ ਵਿੱਚ ਲਾਉਣਾ ਕੀਤਾ। ਤਨ ਮਨ ਵਾਲਿਆ ਰਾਮ ਸੁਣ ਸੰਗ ਸਾਧ ਸਹੇਲੜੀਆ, ਜਿਹੜੇ ਮਹਾਤਮਾ ਰੂਪੀ ਸਖੀਆਂ ਦੀ ਸੰਗਤ ਕਰਕੇ ਉਹਨਾਂ ਦਾ ਤਨ ਵੀ ਤੇ ਮਨ ਵੀ ਪਰਮੇਸ਼ਰ ਨੂੰ ਮਿਲ ਕੇ ਖਿੜ ਗਿਆ। ਮੌਲਣਾ ਨਾਮ ਖਿੜਨ ਦਾ ਸਾਧ ਸਹੇਲੜੀਆ, ਜਿਹੜੇ ਸਾਧੂ ਰੂਪੀ ਸਖੀਆਂ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਕਰਕੇ ਪਰਮਾਤਮਾ ਦੇ ਭਜਨ ਦਾ ਗਿਆਨ ਜਿਹੜਾ ਸਾਨੂੰ ਮਿਲ ਸਕਦਾ। ਜਿਵੇਂ ਰਾਜਨੀਤਿਕ ਤੋਂ ਰਾਜਨੀਤੀ ਦੀ ਵਿਚਾਰ ਮਿਲਦੀ ਹੈ, ਕੋਈ ਡਾਕਟਰ ਆ ਡਾਕਟਰੀ ਬਾਰੇ, ਕੋਈ ਵਪਾਰੀ ਆ ਵਪਾਰ ਬਾਰੇ ਪਤਾ ਲੱਗੇਗਾ, ਮਕੈਨਿਕ ਹੈ ਮਕੈਨਿਕ, ਕੋਈ ਸਾਇੰਸਿਸਟ ਹੈ ਉਹ ਗਿਆਨ ਮਿਲੇਗਾ। ਸੰਤਾਂ ਤੋਂ ਪਰਮੇਸ਼ਰ ਦੀ ਭਜਨ ਬੰਦਗੀ ਬਾਰੇ ਰੋਸ਼ਨੀ ਮਿਲਦੀ ਹੈ। ਫਿਰ ਕਹਿੰਦੇ ਜਿਨ੍ਹਾਂ ਨੇ ਉਹਦੇ ਨਾਲ ਆਪਣੀ ਲਿਵ ਲਾ ਲਈ ਹੈ, ਜਦੋਂ ਲਿਵ ਲੱਗ ਗਈ ਤੇ ਤਨ ਤੇ ਮਨ ਦੇ ਪਰਮਾਤਮਾ ਦਾ ਤੇ ਪ੍ਰਕਾਸ਼ ਹੋ ਗਿਆ, ਜਦੋਂ ਉਹਦਾ ਪ੍ਰਤਾਪ ਮਲਾਪ ਹੋ ਗਿਆ, ਫਿਰ ਦਰਸ਼ਨ ਕਰਕੇ ਮਨ ਜਿਹੜਾ ਐਨ ਖਿੜ ਜਾਂਦਾ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆ, ਜਿਹੜੇ ਮਹਾਂਪੁਰਖਾਂ ਦੀ ਸੰਗਤ ਤੋਂ ਬਾਹਰ ਰਹਿੰਦੇ ਆ ਉਹ ਇਕੱਲੇ ਹੀ ਰਹਿੰਦੇ ਆ, ਭਾਵਨਾ ਸ਼ੁਭ ਗੁਣ ਪੈਦਾ ਨਹੀਂ ਹੁੰਦੇ, ਸ਼ੁਭ ਗੁਣਾਂ ਤੋਂ ਰਹਿਤੇ ਹੁੰਦੇ ਆ। ਮਹਾਤਮਾ ਸੰਗਤ ਕੇ ਪਰਮਾਤਮਾ ਦਾ ਜਿਹੜਾ ਮਹਿਲ ਦਰਵਾਜ਼ਾ ਦੱਸਿਆ, ਇਸ ਲਈ ਕਹਿੰਦੇ ਫਿਰ ਜਿਹੜਾ ਪੁਰਖ ਹੈ ਉਹ ਸਤਸੰਗ ਨਹੀਂ ਕਰਦਾ ਪਰਮਾਤਮਾ ਦਾ, ਜਦੋਂ ਬਾਹਰ ਇਕੱਲਾ ਹੀ ਰਹਿ ਜਾਂਦਾ। ਤਿੰਨ ਦੁੱਖ ਨਾ ਕਹੂੰ ਉਤਰੈ ਸੇ ਜਮ ਕਹਿ ਬਸ ਪੜੀਆ, ਉਹਨਾਂ ਦਾ ਜਿਹੜਾ ਇਕੱਲੇ ਪੁਣੇ ਦਾ ਹਾਂਜੀ ਦੁੱਖ ਆ ਉਹ ਕਦੀ ਨਿਵਿਰਤ ਨਹੀਂ ਹੁੰਦਾ, ਅਖੀਰੀ ਉਹਨਾਂ ਨੂੰ ਜਮਾਂ ਦੇ ਬਸ ਪੈਣਾ ਪੈਂਦਾ। ਸੇ ਜਮ ਕਹਿ ਬਸ ਪੜੀਆ, ਉਹ ਜਿਹੜੇ ਜਮਾਂ ਦੇ ਬਸ ਪੈਂਦੇ, ਕਿਉਂਕਿ ਮਹਾਂਪੁਰਖ ਸੰਗਤ ਚੋਂ ਨਾਮ ਸਿਮਰਨ ਕਰਕੇ ਪਰਮਾਤਮਾ ਰੂਪੀ ਪਤੀ ਦੀ ਪ੍ਰਾਪਤੀ ਹੋ ਸਕਦੀ ਹੈ, ਤੇ ਜੇ ਜਗਿਆਸੂ ਰੂਪੀ ਇਸਤਰੀਆਂ ਮਹਾਂਪੁਰਖ ਦੇ ਸੰਗ ਤੋਂ ਬੇਮੁੱਖ ਹੋ ਕੇ ਹਾਂਜੀ ਆਪਣੇ ਆਪ ਚ ਹੀ ਰਹਿਣ, ਅੰਤ ਨੂੰ ਫਿਰ ਨਰਕਾਂ ਵਿੱਚ ਉਹਨਾਂ ਨੂੰ ਪਾਇਆ ਜਾਂਦਾ ਹੈ। ਜਿਹਨੇ ਰਾਵਿਆ ਪ੍ਰਭ ਆਪਣਾ ਉਸੇ ਦਿਸਣ ਨਿਤ ਖੜੀਆ, ਜਿਹਨਾਂ ਨੇ ਆਪਣੇ ਪਰਮੇਸ਼ਰ ਨੂੰ ਸਿਮਰਿਆ ਰਾਵਿਆ ਮੈਨੂੰ ਯਾਦ ਕੀਤਾ, ਉਸ ਦਾ ਉਹਦੇ ਹਜ਼ੂਰ ਖਲੋਤੇ ਜਿਹੜੇ ਆ ਨਜ਼ਰ ਆ ਰਹੇ ਹੈ, ਖੜੀਆ ਮੈਨੂੰ ਖੜੇ। ਕਿਉਂਕਿ ਜਿਹੜੇ ਜਗਿਆਸੂ ਰੂਪੀ ਇਸਤਰੀਆਂ ਆਪਣੇ ਪਰਮੇਸ਼ਰ ਦਾ ਸਵਾਸ ਸਵਾਸ ਸਿਮਰਨ ਕਰਦੀਆਂ, ਸਦਾ ਉਹਦੇ ਅੰਗ ਸੰਗ ਦੇਖਦੀਆਂ, ਕਿਉਂਕਿ ਧਿਆਤਾ ਧਿਆਉਣ ਵਾਲੇ ਤੇ ਮਨੀ ਦਾ ਧਿਆਨ ਕੀਤਾ ਜਾਂ ਇੱਕ ਰੂਪ ਹੋ ਜਾਂਦੇ ਹੈ, ਤੇ ਧਿਆਤਾ ਨੂੰ ਤੇ ਸਦਾ ਹੀ ਸਾਹਮਣੇ ਨਜ਼ਰ ਆਉਂਦਾ, ਜਿਸ ਤਰ੍ਹਾਂ ਮੀਰਾਂ ਬਾਈ ਨੇ ਬੰਦਗੀ ਕੀਤੀ ਤੇ ਹਰ ਵੇਲੇ ਮਗਨ ਰਹਿੰਦੇ ਸੀ। ਰਤਨ ਜਵੇਹਰ ਲਾਲ ਹਰ ਕੰਠ ਦੇ ਨਾਲ ਜੜੀਆ, ਫਿਰ ਰਤਨ ਜਵਾਰਾਂ ਲਾਲਾਂ ਰੂਪੀ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹਨਾਂ ਨੇ ਆਪਣੇ ਗਲ ਦੇ ਵਿੱਚ ਹਾਂਜੀ ਕੰਠ ਮੈਨੇ ਗਲ ਦੇ ਵਿੱਚ ਜੜੀਆ ਜੜਿਆ ਹੋਇਆ, ਭਾਵ ਕਿ ਹਰ ਵੇਲੇ ਹਿਰਦੇ ਚ ਪਰਮਾਤਮਾ ਦਾ ਜਿਹੜਾ ਐਸਾ ਅਮੋਲਕ ਪਵਿੱਤਰ ਨਾਮ ਹੈ ਉਹਨੂੰ ਚੇਤੇ ਕਰਦੇ। ਉਹ ਆਪਣੇ ਪਤੀ ਦੇ ਅੰਗ ਸੰਗ ਰਹਿੰਦੇ ਆ, ਉਹਨਾਂ ਦੇ ਗਲ ਚ ਰਤਨਾਂ ਜਵਾਹਰਾਂ ਲਾਲਾਂ ਦੇ ਬਣੇ ਹੋਏ ਜਿਹੜੇ ਵਡਮੁੱਲੇ ਹਾਰ ਜਿਨ੍ਹਾਂ ਨੂੰ ਪਹਿਨਦੇ ਸ਼ੁਭ ਗੁਣਾਂ ਰੂਪੀ ਬੈਰਾਗ ਵਿਵੇਕ ਆਦਿ ਹਨ, ਜਿਹੜੇ ਜੀ ਗਿਆ ਸੀ ਪਰਮਾਤਮਾ ਦੇ ਭਜਨ ਛੱਡ ਵੇਲੇ ਤਿਆਗ ਕਰ ਤਿਆਰ ਰਹਿੰਦੇ, ਉਹਨਾਂ ਦੇ ਕੰਠ ਰਤਨ ਬੈਰਾਗ ਲਾਲ ਪ੍ਰੇਮ ਇਹ ਜਿਹੜਾ ਚੱਕਰ ਹੈ ਸਦਾ ਹੀ ਚੱਲਦਾ। ਔਰ ਜਿਸ ਤਰ੍ਹਾਂ ਕਹਿੰਦੇ ਮੀਰਾਂ ਜਿਹੜੀ ਸੀ ਪਰਮੇਸ਼ਰ ਦੇ ਪਿਆਰ ਨੂੰ ਮਸਤ ਹੋਈ, ਸਵਾਸ ਸਵਾਸ ਪ੍ਰੇਮ ਬੈਰਾਗ ਤੇ ਗਿਆਨ ਵਿੱਚ ਆਪਣਾ ਜੀਵਨ ਜਿਹੜਾ ਬਤੀਤ ਕਰਕੇ ਉੱਚਾ ਤੇ ਸੁੱਚਾ ਬਣਾਇਆ ਉਸਨੇ। ਇਸ ਤਰ੍ਹਾਂ ਪ੍ਰੇਮੀ ਦਿਨ ਰਾਤ ਮਗਨ ਹੁੰਦੇ ਹੈ। ਨਾਨਕ ਵੰਸ਼ ਹੈ ਝੂਠ ਕਹਿਣਾ ਪ੍ਰਭ ਸਰਣੀ ਦਰ ਪੜੀ ਆਹ, ਮਹਾਰਾਜ ਕਹਿੰਦੇ ਉਹਨਾਂ ਦੇ ਚਰਨਾਂ ਦੀ ਧੂੜੀ ਅਸੀਂ ਲੋਚਦੇ ਹਾਂ ਜਿਹੜੇ ਪਰਮੇਸ਼ਰ ਦੇ ਦਰਵਾਜ਼ੇ ਦੇ ਉੱਤੇ ਹਰ ਵੇਲੇ ਉਹਦੇ ਸ਼ਰਨ ਚ ਪਏ ਹੋਏ ਹੈ। ਮਹਾਰਾਜ ਦੱਸਦੇ ਆ ਅਸੀਂ ਪ੍ਰੇਮੀ ਪਰਮੇਸ਼ਰ ਰੂਪ ਹੋ ਜਾਂਦੇ ਹੈ ਤੇ ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਮੱਥੇ ਤੇ ਲਾਉਂਦੇ ਹੈ। ਮੰਗਰ ਪ੍ਰਭ ਆਰਾਧਨਾ ਬਹੁਤ ਨਾ ਜਨ ਮਿਲੀ ਆਹ, ਮਗਰ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਆ ਜਿਹੜੇ ਪ੍ਰਭੂ ਦੇ ਨਾਮ ਦਾ ਆਰਾਧਨ ਕਰਦੇ ਆ ਉਹਨਾਂ ਨੂੰ ਦੁਬਾਰਾ ਫਿਰ ਕਿਸੇ ਜਨਮ ਚ ਨਹੀਂ ਆਉਣਾ ਪੈਂਦਾ, ਉਹਨਾਂ ਦਾ ਜਨਮ ਨਹੀਂ ਹੋਇਆ। ਆਪਣੇ ਫਿਰ ਉਹ ਪਰਮੇਸ਼ਰ ਦਾ ਸਿਮਰਨ ਕਰਦੇ ਆ, ਉਹਨਾਂ ਦਾ ਜਨਮ ਮਰਨ ਜਿਹੜਾ ਚੱਕਰ ਹੈ ਕੱਟਿਆ ਜਾਂਦਾ। ਮਹੀਨਾ ਹੁਣ ਮਗਰ ਦਾ ਤੁਖਾਰੀ ਰਾਗ ਜੀ ਦੀ ਵਿਚਾਰ ਦੱਸਣਗੇ। ਮੰਗਲ ਮਾਹੋ ਪਲਾ ਹਰਗੁਣ ਅੰਕ ਸਮਾਵੇ, ਮਗਰ ਦਾ ਮਹੀਨਾ ਭਾਈ ਤਾਂ ਹੀ ਚੰਗਾ ਆ ਜੇ ਕੋਈ ਗੁਰਮੁਖ ਪਿਆਰਾ ਆਪਣੇ ਹਿਰਦੇ ਚ ਪਰਮੇਸ਼ਰ ਦੇ ਗੁਣਾਂ ਨੂੰ ਸਮਾਵਿਆ ਮੈਨੇ ਗ੍ਰਹਿਣ ਕਰ ਲਵੇ, ਅੰਕ ਮੈਨੇ ਹਿਰਦੇ ਵਿੱਚ ਨਾਮ ਸਿਮਰਨ ਦੇ ਨਾਲ ਹੀ ਮਗਰ ਦਾ ਮਹੀਨਾ ਜਿਹੜਾ ਸੁੱਖ ਨਾਲ ਬਤੀਤ ਹੋ ਸਕਦਾ। ਗੁਣਵੰਤੀ ਗੁਣ ਰਵੈ ਮੈਂ ਫਿਰ ਨਿਸ਼ਚਲ ਪਾਵੇ, ਉਹ ਜਿਹੜੇ ਗੁਣਵਾਨ ਹੈ ਉਹਦੇ ਦਿਨ ਰਾਤ ਗੁਣ ਗਾਉਂਦੇ ਆ, ਰਵੀ ਮੈਨੇ ਜਾਗਦੇ ਆ। ਕਹਿੰਦੇ ਮੈਨੂੰ ਸਦਾ ਹੀ ਨਿਸ਼ਚਲ ਮੈਨੇ ਜਿਹੜਾ ਸਦਾ ਰਹਿਣ ਵਾਲਾ ਸਥਿਰ ਰਹਿਣ ਵਾਲਾ ਪਰਮੇਸ਼ਰ ਉਹੀ ਭਾਉਂਦਾ ਚੰਗਾ ਲੱਗਦਾ ਹੈ। ਨਿਸ਼ਚਲ ਚਤੁਰ ਸੁਜਾਨ ਵਧਾਤਾ ਚੰਚਲ ਜਗਤ ਸਵਾਇਆ, ਉਹ ਪਰਮਾਤਮਾ ਹੀ ਨਿਸ਼ਚਲ ਅਚਲ ਆ, ਚਤੁਰ ਹੈ ਸੁਜਾਨ ਆ। ਔਰ ਹਿਰਦੇ ਦੀਆਂ ਸਾਰੀਆਂ ਗੱਲਾਂ ਨੂੰ ਜਾਣਨ ਵਾਲਾ ਤੇ ਪ੍ਰੰਤੂ ਇਹ ਜਿੰਨਾ ਜਗਤ ਹੈ ਬੜਾ ਚੰਚਲ ਹੈ, ਸੁਭਾਅ ਮੈਨੇ ਸਾਰਾ ਹੀ ਚਲਾਏ ਮਨ ਹੋਣ ਵਾਲਾ, ਇਸ ਕਰਕੇ ਜ਼ਿਆਦਾ ਸਦਾ ਹੀ ਟੇਕੇ ਰਹਿਣਾ ਉਹ ਪਰਮੇਸ਼ਰ ਮੈਨੂੰ ਚੰਗਾ ਲੱਗਦਾ, ਇਹਦਾ ਨਾਲ ਸੋਹਣਾ ਜਗਤ ਹੈ ਮੈਨੂੰ ਭਾਉਂਦਾ ਚੰਗਾ ਨਹੀਂ ਲੱਗਦਾ। ਗਿਆਨ ਧਿਆਨ ਗੁਣ ਅੰਕ ਸਮਾਣੇ ਪ੍ਰਭਾ ਨੇ ਤਾਂ ਪਾਇਆ, ਕਹਿੰਦੇ ਜਿਹਨਾਂ ਗੁਰਮੁਖਾਂ ਦੇ ਹਿਰਦੇ ਚ ਗਿਆਨ ਧਿਆਨ ਆਦਿਕ ਜਿਹੜੇ ਸ਼ੁਭ ਗੁਣ ਸਮਾਏ ਹੋਏ ਆ ਇਹਨਾਂ ਨੂੰ ਧਾਰਿਆ, ਉਹ ਫਿਰ ਕਹਿੰਦੇ ਜਿਹੜੇ ਗੁਣ ਪਰਮੇਸ਼ਰ ਨੂੰ ਪ੍ਰਵਾਨ ਹੋ ਜਾਂਦੇ ਆ ਉਹ ਗੁਣਾਂ ਨੂੰ ਧਾਰਨ ਵਾਲਾ ਪਰਮੇਸ਼ਰ ਜਿਹੜਾ ਕਿ ਸਾਨੂੰ ਹਰ ਵੇਲੇ ਬਹੁਤ ਪਿਆਰਾ ਲੱਗਦਾ। ਔਰ ਕਹਿੰਦੇ ਉਹਦੇ ਧਾਰਨ ਕੀਤੇ ਜਿਹੜੇ ਗੁਣ ਆ ਉਹ ਪ੍ਰਭੂ ਨੂੰ ਪ੍ਰਵਾਨ ਹੁੰਦੇ ਆ, ਪ੍ਰਭੂ ਸਭ ਗੁਣ ਵਾਲਿਆਂ ਦੇ ਪ੍ਰਸੰਨ ਹੋ ਜਾਂਦਾ। ਪਰ ਭਾਣੇ ਦਾ ਪਾਇਆ ਜੇ ਪ੍ਰਭੂ ਦੇ ਭਾਣੇ ਜਾਗਾ ਤਾਂ ਉਸ ਨੂੰ ਪਾ ਜਾਂਦੇ। ਗੀਤ ਨਾਦਕ ਵਿਤ ਕਵੇ ਸੁਣ ਰਾਮ ਨਾਮ ਦੁੱਖ ਭਾਗੈ, ਜਿਹੜੇ ਗੀਤ ਨਾਦ ਜਿਹੜੇ ਸ਼ਬਦ ਹੈ ਔਰ ਕਵਿਤ ਜਿਹੜੇ ਕਵੀਆਂ ਤੋਂ ਕਵੇ ਕਵਿਤਾਵਾਂ ਸੁਣ ਸੁਣ ਕੇ ਕਹਿੰਦੇ ਫਿਰ ਪਰਮੇਸ਼ਰ ਦੇ ਨਾਮ ਸਨ ਕਰਨੇ ਨਾ ਜਨਮ ਮਰਦੇ ਦੁੱਖ ਜਿਹੜੇ ਭਾਗ ਬੰਦੇ ਦੂਰ ਹੋ ਜਾਂਦੇ। ਨਾਨਕ ਸਾਧਨ ਨਾਹ ਪਿਆਰੀ ਅਵ ਭਗਤੀ ਕਰਿਆ ਗੈ, ਗੁਰੂ ਮਹਾਰਾਜ ਆਖਦੇ ਉਹ ਇਸਤਰੀ ਜਿਹੜੀ ਪਰਮੇਸ਼ਰ ਨੂੰ ਪਿਆਰੀ ਹੈ ਭਾ ਜਾਂਦੀ ਹੈ, ਜਿਹਨੇ ਪਿਆਰੇ ਅੱਗੇ ਅਬ ਮੈਨੇ ਆਪਣੇ ਹਿਰਦੇ ਨੂੰ ਸੱਚੀ ਭਗਤੀ ਕੀਤੀ ਹੈ, ਜਿਨ੍ਹਾਂ ਦੇ ਅੱਧ ਹਿਰਦੇ ਪਰਮੇਸ਼ਰ ਦੀ ਸੱਚੀ ਭਗਤੀ ਹੈ ਤੇ ਉਹ ਪਿਆਰੇ ਦੇ ਅੱਗੇ ਸੱਚੀ ਭਗਤੀ ਕਰਦੇ ਆ ਉਹ ਨੂੰ ਪਾ ਲੈਂਦੇ ਆ। ਮਾਹੇ ਤੋਂ ਮਤ ਹੁੰਦਾ ਵਿੱਚ ਸੁਹੰਦੀਆਂ ਮੈਨੇ ਹੁਣ ਸੋਭਨੀ ਹੁਣ ਗਣੀ ਮੈਨੇ ਹੁੰਦਾ ਗਿਣਨਾ, ਔਰ ਮੌਲਣ ਤੋਂ ਭਾਵ ਆ ਖਿੜ ਜਾਣਾ ਤੇ ਬਾਹਰੀ ਤੋਂ ਮੈਂ ਨਹੀਂ ਹੁੰਦਾ ਬੇਮੁੱਖ ਹੋ ਜਾਣਾ। ਰਾਵਣ ਦਾ ਭਾਵ ਆ ਉਹਨੂੰ ਚੇਤੇ ਕਰਨਾ, ਕੰਠ ਮੈਂ ਨਹੀਂ ਹੁੰਦਾ ਗਾਲ ਦੇ ਨਾਲ, ਬਾਂਛੇ ਦਾ ਮਤਲਬ ਹੁੰਦਾ ਇਸ ਚੀਜ਼ ਨੂੰ ਲੋਚਣਾ, ਦਰ ਮੈਂ ਨਹੀਂ ਉਹਦੇ ਦਰਬਾਰ ਵਿੱਚ ਜਨਮੜੀਆਂ, ਮੈਨੇ ਜਿਹੜਾ ਜੰਮਣ ਮਰਨਾ। ਅੰਕ ਦਾ ਭਾਵ ਹੈ ਹਿਰਦੇ ਚ, ਰਵੇ ਦਾ ਮਤਲਬ ਹੈ ਉਹਦੇ ਜਸ ਨੂੰ ਉਚਾਰਨਾ। ਵਧਾਤਾ ਜਿਹੜਾ ਕਰਮਾਂ ਦੇ ਫਲ ਦੇਣ ਵਾਲਾ ਕੌਣ? ਪਰਮੇਸ਼ਰ ਹੈ। ਸਵਾਇਆ ਸਮਰਦ ਸਾਰਾ ਹੀ ਨਾਦ ਨਾਮ ਸ਼ਬਦ ਆ, ਔਰ ਕਵਿਤ ਨਾਮ ਜਿਹੜੀਆਂ ਕਵਿਤਾਵਾਂ, ਕਵੀ ਜਿਹੜੇ ਕਵੀਆਂ ਦੀਆਂ, ਸਾਧਨ ਤੋਂ ਮਤਲਬ ਜੀ ਗਿਆ ਸਰੂਪ ਇਸਤਰੀ, ਨਾਹ ਮੈਨੇ ਪਤੀ ਪਰਮਾਤਮਾ, ਅੱਗ ਤੋਂ ਮਤਲਬ ਹੁੰਦਾ ਹਿਰਦਾ। ਤੇ ਜਿਨ੍ਹਾਂ ਨੇ ਆਪਣੇ ਹਿਰਦੇ ਚ ਉਹਨੂੰ ਚੇਤੇ ਕੀਤਾ ਉਹਨੂੰ ਫਿਰ ਪਾ ਜਾਂਦੇ ਆ, ਉਹਨਾਂ ਤੇ ਮਾਲਕ ਦੀ ਜਿਹੜੀ ਮਿਹਰ ਹੈ ਉਹ ਪਾਈ ਹੋ ਜਾਂਦੀ ਹੈ। ਉਹਦੀ ਕਿਰਪਾ ਲੈਣ ਵਾਸਤੇ ਫਿਰ ਉਹਦੀ ਜਿਹੜੀ ਬੰਦਗੀ ਹੈ ਉਹ ਕਰਨੀ ਪੈਂਦੀ ਹੈ। ਬੰਦਗੀ ਤੋਂ ਬਿਨਾਂ ਕੋਈ ਗੱਲ ਬਣਦੀ ਨਹੀਂ। ਹੁਣ ਪੋਹ ਦੇ ਮਹੀਨੇ ਦੀ ਵਿਚਾਰ ਦੱਸਦੇ ਰਾਗ ਮਾਝ ਦੇ ਵਿੱਚ, ਪੋਖ ਤੁਖਾਰਨ ਵਿਆਪੇ ਕੰਠ ਮਿਲਿਆ ਹਰ ਨਾ ਹੋ। ਪੋਹ ਦੇ ਮਹੀਨੇ ਕਹਿੰਦੇ ਜਿਹੜੀ ਤੁਖਾਰ ਸਰਦੀ ਹੈ ਉਹਨਾਂ ਨੂੰ ਨਹੀਂ ਲੱਗਦੀ, ਵਿਆਪਦੀ ਨਹੀਂ ਲੱਗਦੀ। ਜਿਨ੍ਹਾਂ ਦੇ ਕਹਿੰਦੇ ਗਲ ਵਿੱਚ ਹਰੀ ਨਾ ਹੋ, ਹਰੀ ਪਰਮੇਸ਼ਰ ਦਾ ਨਾਮ ਮਿਲਿਆ, ਜਿਹੜੇ ਨਾਮ ਦਾ ਸਵਾਸ ਵਾਸ ਮੁੰਨ ਕਰਦੇ, ਜਿਹੜੇ ਬਰਾਗ ਵਾਲੇ ਜਗਿਆਸੂ ਹੈ ਉਹ ਆਪਣੇ ਮਨ ਚ ਇਹ ਗੱਲ ਕਹਿੰਦੇ ਆ, ਇਹ ਮਨ ਜਿਨ੍ਹਾਂ ਦੇ ਕੋਲ ਪਤੀ ਪਰਮਾਤਮਾ ਵਸ ਰਿਹਾ, ਔਰ ਜਿਹੜੀ ਪੋਹ ਮਹੀਨੇ ਚ ਬਰਫ ਵਰਗੀ ਠੰਡ ਪੈਂਦੀ ਹੈ, ਸਰਦੀ ਦਾ ਦੁੱਖ ਉਹਨਾਂ ਨੂੰ ਅਨੁਭਵ ਨਹੀਂ ਹੁੰਦਾ। ਜਿਵੇਂ ਕਹਿੰਦੇ ਜੰਗਲਾਂ ਦੇ ਵਿੱਚ ਗੁਫਾ ਔਰ ਬਰਫਾਨੀ ਬਰਫਾਨੀ ਜਿਹੜੇ ਪਹਾੜੀ ਸਥਾਨ ਹੈ, ਕਈ ਮਹਾਤਮਾ ਹਰੀ ਨਾਮ ਦੇ ਸਿਮਰਨ ਚ ਹਰ ਵੇਲੇ ਲਿਵਲੀਨ ਰਹਿੰਦੇ ਆ, ਬਿਨਾ ਕਿਸੇ ਵਸਤਰ ਤੋਂ, ਕੋਈ ਧਨ ਟੱਕਣ ਤੋਂ ਬਿਨਾ ਸਾਲਾਂ ਦੀ ਤਪੱਸਿਆ ਕਰਦੇ ਆ, ਨਾ ਸਰਦੀ ਲੱਗਦੀ ਹੈ, ਕਿਉਂਕਿ ਉਹਨਾਂ ਦੇ ਕੰਠ ਪਰਮੇਸ਼ਰ ਦਾ ਨਾਮ ਮਿਲਿਆ ਹੈ, ਮਾਲਕ ਦੀ ਹੋਂਦ ਨੂੰ ਸਦਾ ਜਾਣਦੇ ਆ। ਬਰਫਾਨੀ ਪਹਾੜਾਂ ਤੇ ਬਰਫਾਂ ਦੀ ਜਿਹੜੀ ਸਰਦੀ ਉਹ ਵੀ ਉਹਨਾਂ ਨੂੰ ਪਹੁੰਚਦੀ ਨਹੀਂ, ਉਹ ਆਪਣੇ ਆਨੰਦ ਸਰੂਪ ਚ ਰਹਿੰਦੇ ਆ। ਮਨ ਵੇਦਿਆ ਚਰਨਾਰਵਿੰਦ ਦਰਸ਼ਨ ਲਗੜਾ ਸਾਹੋ, ਉਹਨਾਂ ਦਾ ਜਿਹੜਾ ਮਨ ਆ ਗੁਰੂ ਮਹਾਰਾਜ ਦੇ ਪਵਿੱਤਰ ਚਰਨ ਕਮਲਾਂ ਨਾਲ ਬਿੰਨਿਆ, ਭਾਵ ਮਾਲਕ ਦੇ ਦਰਸ਼ਨਾਂ ਦੇ ਵਿੱਚ ਹਰ ਵੇਲੇ ਲਗੜਾ ਸਾਹੋ, ਉਹਦੇ ਦਰਸ਼ਨਾਂ ਦੀ ਤਾਂਘ ਵਿੱਚ ਸਾਹੋ ਜਿਹੜਾ ਮਾਲਕ ਹੈ ਲਗੜਾ ਲੱਗਿਆ ਹੋਇਆ ਜੁੜਿਆ ਹੈ। ਕਹਿੰਦੇ ਜਗਿਆਸੂ ਰੂਪੀ ਜਿਹੜੀਆਂ ਇਸਤਰੀਆਂ ਜਿਨ੍ਹਾਂ ਦੇ ਹਿਰਦੇ ਚ ਪਰਮੇਸ਼ੁਰ ਵਸ ਰਿਹਾ, ਉਹਨਾਂ ਦੀ ਕਹਿੰਦੇ ਫਿਰ ਜਿਹੜੀ ਲਿਵ ਹੈ ਬਿਰਤੀ ਹੈ ਉਹ ਗੁਰੂ ਦੇ ਚਰਨ ਕਮਲਾਂ ਚ ਲੱਗੀ ਰਹਿੰਦੀ ਹੈ, ਔਰ ਫਿਰ ਉਹਨਾਂ ਨੂੰ ਸਾਖਸ਼ਾਤ ਦਰਸ਼ਨ ਹੁੰਦੇ। ਤੇ ਜਿਸ ਤਰ੍ਹਾਂ ਭਗਤ ਨਾਮਦੇਵ ਜੀ ਨੂੰ ਕਿੰਨੀ ਗਰੀ ਹੋਏ, ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਣਨੀ ਲਾਹੋ, ਐਸੇ ਜਿਹੜੇ ਗੁਰਮੁਖ ਹੈ ਗੋਬਿੰਦ ਜਿਹੜਾ ਗੋਪਾਲ ਰਾਏ ਰਾਜਾ ਰੂਪ ਪਰਮੇਸ਼ਰ ਹੈ, ਉਹਦਾ ਆਸਰਾ ਓਟ ਹੈ ਆਪਣੇ ਮਾਲਕ ਦੀ ਸਵਾਮੀ ਦੀ ਸੇਵਾ ਕਰਕੇ ਉਹਨਾਂ ਨੂੰ ਲਾਹੋ ਲਾਭ ਪ੍ਰਾਪਤ ਕਰਦੇ ਹੈ। ਆਪਣੇ ਸਵਾਮੀ ਤੋਂ ਬਿਨਾਂ ਕਿਸੇ ਹੋਰ ਦੇ ਆਸਰੇ ਦੇ ਉੱਤੇ ਉਹ ਰਹਿੰਦੇ ਹੀ ਨਹੀਂ, ਨਾ ਭਰੋਸਾ ਕਰਦੇ ਹੈ, ਕਿਸੇ ਦੀ ਸੇਵਾ ਭਗਤੀ ਕਰਕੇ ਲਾਭ ਪ੍ਰਾਪਤ ਕਰਦੇ ਹੈ। ਲੇਕਿਨ ਜਿਹੜੇ ਦੁਚੁੱਤੀ ਵਿਰਤੀ ਵਾਲੇ ਹੈ ਉਹ ਜੇ ਉਹਦੀ ਭਗਤੀ ਕਰਦੇ ਵੀ ਹੈ ਉਹਨਾਂ ਨੂੰ ਲਾਭ ਨਹੀਂ ਮਿਲਦਾ, ਕਿਉਂਕਿ ਮਨ ਵਿੱਚ ਦ੍ਰਿੜਤਾ ਵਿਸ਼ਵਾਸ ਭਰੋਸਾ ਨਹੀਂ ਹੈ। ਤੇ ਚਿੱਤ ਦੀਆਂ ਜਿਹੜੀਆਂ ਦੋ ਵਿਅਕਤੀਆਂ ਵਾਲੇ ਹੈ, ਇੱਕ ਪਰਮੇਸ਼ਰ ਵਾਲੇ ਇੱਕ ਸੰਸਾਰ ਵਾਲੇ, ਤੇ ਉਹਨਾਂ ਬੰਦਿਆਂ ਨੂੰ ਫਿਰ ਟਿਕਾ ਨਹੀਂ ਮਿਲਦਾ। ਦੇਖਿਆ ਕੋਈ ਨਾ ਸਕਈ ਮਿਲ ਸਾਧੂ ਗੁਣ ਗਾਪ, ਜਿਹੜੇ ਗੁਰਮੁਖ ਉਹਨਾਂ ਨੂੰ ਜਿਹੜੇ ਵਿਕਾਰ ਉਹ ਨਹੀਂ ਪੋ ਸਕਦੇ, ਕਿਉਂਕਿ ਐਸੇ ਜਿਹੜੇ ਸੰਤ ਜਾਣੇ ਆ ਉਹਨਾਂ ਨਾਲ ਮਿਲ ਕੇ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਹੋ ਗਾਉਂਦੇ ਆ, ਕਿਉਂਕਿ ਸੰਤਾਂ ਨਾਲ ਮਿਲ ਕੇ ਸਤਸੰਗ ਕਰਕੇ ਪਰਮਾਤਮਾ ਦੇ ਗੁਣ ਗਾਏ ਜਾਂਦੇ ਆ। ਮਨ ਦੇ ਵਿਕਾਰ ਜਿਹੜੇ ਆ, ਮਲ ਵਿਕਸ਼ੇਪ ਵਰਣ ਦੂਰ ਹੁੰਦੇ ਆ, ਔਰ ਮਨ ਦੇ ਜਿਹੜੇ ਵਿਸ਼ੇ ਵਿਕਾਰਾਂ ਨੂੰ ਵੀ ਜ਼ਹਿਰੇ ਫਿਰ ਪਾਉਂਦੀ ਨਹੀਂ। ਪਰਮਾਤਮਾ ਦੇ ਭਜਨ ਸਿਮਰਨ ਨਾਲ ਮਨ ਜਿਹੜਾ ਵਿਸ਼ੇ ਵਿਕਾਰਾਂ ਵੱਲੋਂ ਫਿਰ ਪਵਿੱਤਰ ਹੋ ਜਾਂਦਾ, ਔਰ ਜੀਵਤ ਭਾਵ ਦੇ ਵਿੱਚ ਫਿਰ ਉਹ ਸਥਿਰ ਰਹਿੰਦਾ, ਟਿਕਾਉ ਬਣ ਜਾਂਦਾ। ਜਿਹਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਹੋ, ਕਿਉਂਕਿ ਜੀਵ ਰੂਪੀ ਜਿਹੜੀ ਇਸਤਰੀ ਹੈ, ਅਕਸਰ ਜਿੰਨੇ ਵੀ ਜੀਵ ਪਰਮਾਤਮਾ ਤੋਂ ਹੀ ਪੈਦਾ ਹੋਏ ਹੈ, ਅਗਿਆਨਤਾ ਕਰਕੇ ਉਹਦੇ ਨਾਲ ਵਿਛੜੇ ਹੈ, ਜਦੋਂ ਸੱਚੀ ਪ੍ਰੀਤੀ ਸਮਾ ਹੋ, ਹਾਂਜੀ, ਉਹਦੇ ਚ ਸਮਾਉਣਾ ਭਾਵ ਸਰੂਪ ਦੇ ਵਿੱਚ ਲੀਨਤਾ ਹੋ ਜਾਂਦੀ ਹੈ, ਫਿਰ ਉਹ ਸੱਚੀ ਪ੍ਰੀਤੀ ਦੁਆਰਾ ਉਹਦੇ ਚ ਅਭੇਦ ਹੋ ਜਾਂਦੇ, ਸਮਾ ਜਾਂਦੇ ਆ। ਜਦੋਂ ਫਿਰ ਵਿਕਾਰਾਂ ਦੀ ਜਿਹੜੀ ਮੈਲ ਆ ਇਹ ਨਿਕਲ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ। ਜਿਹੜੀ ਅਸਰੂਪੀ ਇਸਤਰੀ ਕਹਿੰਦੇ, ਉਹ ਜੋਤ ਸਰੂਪ ਚੋਂ ਇਹ ਜੀਵਾਤਮਾ ਪੈਦਾ ਹੋਈ ਹੈ, ਅਖੀਰ ਗਿਆਨ ਤੋਂ ਬਾਅਦ ਉਹਦੇ ਚ ਲੀਨ ਹੋ ਜਾਂਦੀ ਹੈ। ਕਰ ਗਿਆ ਲੀਨੀ ਪਾਰ ਬ੍ਰਹਮ ਬਹੁਤ ਵੀ ਛੜੀਆ ਉਹ, ਜਿਸ ਦੀ ਪਰਮਾਤਮਾ ਨੇ ਕਹਿੰਦੇ ਕਰ ਗਿਆ ਹੈ, ਬਾਂਹ ਨੂੰ ਫੜ ਲਿਆ, ਹੱਥਾਂ ਨੂੰ ਫੜ ਲਿਆ, ਉਹ ਫਿਰ ਕਹਿੰਦੇ ਉਹਦੇ ਨਾਲ ਹੁਣ ਵਿਛੜਦੇ ਨਹੀਂ, ਬਹੁਤ ਪੋਣਾ ਫਿਰ ਨਹੀਂ ਵਿਛੜਦੇ, ਕਿਉਂਕਿ ਜੀਵ ਰਿਸ਼ਤੀ ਜਿਹੜੇ ਆਪਣੇ ਪਤੀ ਪਰਮਾਤਮਾ ਨਾਲ ਸੱਚੀ ਪ੍ਰੀਤ ਦਿਲੋਂ ਕਰਦੀ ਹੈ। ਫਿਰ ਕਹਿੰਦੇ ਉਹਦੀ ਜਿਹੜੀ ਬੁੱਧੀ ਰੂਪੀ ਬਾਂਹ ਹੈ ਉਹਨੂੰ ਪਰਮੇਸ਼ੁਰ ਫੜ ਲੈਂਦਾ, ਔਰ ਆਪਣੇ ਨਾਲੋਂ ਫਿਰ ਉਹ ਵਿਛੋੜਦਾ ਨਹੀਂ। ਬਾਹਰ ਜਾ ਲੱਖ ਵੀਰ ਜਾ ਹਰ ਸੱਜਣ ਅਗਮਾਉਗਾ ਉਹ, ਅਸੀਂ ਕਹਿੰਦੇ ਲੱਖਾਂ ਵੀਰੀ ਉਹ ਤੋਂ ਬਲਿਹਾਰ ਜਾਂਦੇ ਹਾਂ, ਮਨ ਕਰਕੇ ਬਾਣੀ ਕਰਕੇ ਉਹ ਮਨ ਬਾਣੀ ਦੀ ਪਹੁੰਚ ਤੋਂ ਪਰੇ ਆ, ਅਗਾਹ ਮੈਨੇ ਅਪਕੜਿਆ। ਕਹਿੰਦੇ ਇੱਕ ਵੀਰ ਜੀ ਦੀ ਬਾਂਹ ਫੜ ਲੈਂਦੀ ਫਿਰ ਉਹਨੂੰ ਵਿਛੋੜਦਾ ਨਹੀਂ, ਨਾ ਵਿਛੜਦਾ ਹੀ ਹੈ ਉਹ ਬੜਾ। ਫਿਰ ਕਹਿੰਦੇ ਅਗਾਹ ਅਪਕੜਿਆ ਔਰ ਮਨ ਦੀ ਪਹੁੰਚ ਤੋਂ ਪਰੇ ਹੈ, ਪਰਮਾਤਮਾ ਰੂਪੀ ਜਿਹੜਾ ਮਿੱਤਰ ਆ, ਕਹਿੰਦੇ ਅਸੀਂ ਲੱਖਾਂ ਬੇਰੀ ਤੋਂ ਬਲਿਹਾਰ ਜਾਂਦੇ ਹਾਂ, ਬੇਰੀ ਜਾਂਦੇ ਨੇ ਬਾਰੀ ਬਾਰ ਨੇ ਬਲਿਹਾਰ ਨਹੀਂ ਜਾਂਦੇ। ਉਹ ਅਗਾਮਿਆ ਮਨਮਣੀ ਦੇ ਵਿਸ਼ੇ ਅਗਾਹੋ ਆਪਾਂ ਕੜਿਆ, ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ। ਹਜ਼ੂਰ ਕਹਿੰਦੇ ਜਿਹੜੇ ਪਰਮੇਸ਼ਰ ਦੇ ਦਰ ਉੱਤੇ ਪੈ ਗਿਆ ਉਹਨੂੰ ਉਹਦੀ ਲਾਜ ਰੱਖਣੀ ਪੈਂਦੀ ਹੈ, ਸ਼ਰਧਾ ਦੇ ਪ੍ਰੇਮ ਨਾਲ ਜਿਹੜੇ ਉਹਦੇ ਅੱਗੇ ਦੀਨ ਹੋ ਕੇ ਆਪਣਾ ਆਪ ਸੌਂਪ ਦਿੰਦੇ ਆ, ਤੇ ਫਿਰ ਅਕਾਲ ਪੁਰਖ ਉਹਨਾਂ ਦੀ ਪੈਜ ਰੱਖਦੇ ਆ, ਉਹਨਾਂ ਦੇ ਸਹਾਈ ਹੁੰਦੇ ਆ। ਭੋਗ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਹੋ, ਉਹਦੇ ਮਹੀਨੇ ਦੁਆਰਾ ਕਹਿੰਦੇ ਆ ਉਹਨੂੰ ਇਹ ਮਹੀਨਾ ਸੁੱਖਾਂ ਦਾ ਸੁਹੰਦਾ ਸੋਭਨੀਕ ਹੋ ਜਾਂਦਾ ਸਾਰੇ ਸੁੱਖਾਂ ਦਾ, ਜਿਹਨਾਂ ਨੂੰ ਕਹਿੰਦੇ ਬੇਪਰਵਾਹ ਪਰਮਾਤਮਾ ਨੇ ਬਖਸ਼ ਲਿਆ। ਉਹ ਮਹੀਨੇ ਦੱਸਦੇ ਆ ਕਿ ਜਿਹਨੂੰ ਪਰਮਾਤਮਾ ਆਪਣੇ ਇੱਜ਼ਤ ਰੱਖਣ ਵਾਲੇ ਸੁਭਾਅ ਦੀ ਬਖਸ਼ਿਸ਼ ਕਰ ਦਿੰਦੇ ਆ, ਉਹਨੂੰ ਸਾਰੇ ਸੁੱਖ ਵੀ ਪ੍ਰਾਪਤ ਹੁੰਦੇ ਆ ਤੇ ਉਹਨੂੰ ਸੋਭਾ ਵੀ ਪ੍ਰਾਪਤ ਹੁੰਦੀ ਹੈ, ਸੋਭਾ ਵੀ ਪ੍ਰਾਪਤ ਕਰ ਲੈਂਦਾ। ਹੁਣ ਤੁਖਾਰੀ ਰਾਗ ਪੋਹ ਬਾਰੇ ਵਿਚਾਰ ਦਿੰਦੇ ਆ, ਪੋਹ ਤੁਖਾਰ ਪੜੈ ਬਣ ਤ੍ਰਿਣਾ ਰਸ ਸੁੱਖ ਹੈ, ਉਹਦੇ ਮਹੀਨੇ ਦੁਆਰਾ ਹਜ਼ੂਰ ਦੱਸਦੇ ਆ ਇਹਦੇ ਚ ਇੰਨੀ ਸਰਦੀ ਪੈਂਦੀ ਹੈ, ਜਿਹੜੇ ਦਰਖਤ ਹੈ ਤੇ ਤ੍ਰਿਣ ਕਾਫੂਸ ਹੈ ਇਹਨਾਂ ਦਾ ਰਸ ਸੁੱਖ ਹੈ, ਇਹ ਰਸ ਨੂੰ ਸੁਕਾ ਦਿੰਦੀ ਹੈ, ਨਹੀਂ ਠੰਡ ਹੁੰਦੀ। ਆਵਤ ਕੀ ਨਾਹੀ ਮੰਤਨ ਬਸ ਹੈ ਮੁੱਖੇ, ਕਹਿੰਦੇ ਹੇ ਪਿਆਰਿਓ ਇਹ ਪਰਮੇਸ਼ਰ ਤੂੰ ਕਿਉਂ ਨਹੀਂ ਸਾਨੂੰ ਮਿਲਣ ਆਉਂਦਾ, ਸਾਡੇ ਮਨ ਤਨ ਤੇ ਮੁੱਖ ਵਿੱਚ ਤੂੰ ਹੀ ਨਿਵਾਸ ਕਰ ਰਿਹਾ, ਸਵਾਸ ਸਵਾਸ ਤੈਨੂੰ ਅਸੀਂ ਯਾਦ ਕਰਦੇ ਹਾਂ, ਆਪ ਜੀ ਪ੍ਰਤੱਖ ਦਰਸ਼ਨ ਸਾਨੂੰ ਕਿਉਂ ਨਹੀਂ ਦਿੰਦੇ, ਸਾਡੇ ਕਿਹੜੇ ਮਾੜੇ ਕਰਮ ਹੈ, ਕਿਹੜੇ ਅਦ੍ਰਿਸ਼ਟ ਕਰਮ ਹੈ। ਮਨ ਤਨ ਰੱਬ ਰਹੇ ਆ ਜਗ ਜੀਵਨ, ਗੁਰਸਬ ਦੀ ਰੰਗ ਮਾਣੀ, ਜਿਨ੍ਹਾਂ ਦੇ ਮਨ ਵਿੱਚ ਬਾਣੀ ਸਰੀਰ ਵਿੱਚ ਜਗ ਦਾ ਜੀਵਨ ਆਸਰਾ ਪਰਮਾਤਮਾ ਨਿਵਾਸ ਕਰ ਰਿਹਾ। ਕਹਿੰਦੇ ਕਿ ਉਹ ਜਿਹੜੇ ਪ੍ਰੇਮੀ ਹੈ ਉਹ ਗੁਰੂ ਦੇ ਉਪਦੇਸ਼ ਦੁਆਰਾ ਉਹਦਾ ਜਿਹੜਾ ਪ੍ਰਤੱਖ ਆਨੰਦ ਆ ਉਹਨੂੰ ਮਾਣ ਹੀ ਮਾਣਦੇ ਆ, ਗੁਰੂ ਦੇ ਸ਼ਬਦ ਗੁਰੂ ਦੇ ਉਪਦੇਸ਼ ਦੁਆਰਾ। ਅੰਡਰ ਜੇਰੇ ਸਿਹਤ ਜੋਤ ਪਏ ਘੱਟ ਘੱਟ ਜੋਤ ਸਮਾਣੇ, ਚਾਰ ਤਰ੍ਹਾਂ ਦੀ ਸ੍ਰਿਸ਼ਟੀ ਹੈ ਅੰਡਿਆਂ ਨੂੰ ਪੈਦਾ ਹੋਣੀ, ਜੇਰ ਤੋਂ, ਪਸੀਨੇ ਤੋਂ ਔਰ ਧਰਤੀ ਤੋਂ ਪੈਦਾ ਹੋਣ ਵਾਲੀ ਜਿਹੜੀ ਹੈ, ਇਹ ਚਾਰ ਖਾਣੀ ਹੈ। ਹਰ ਇੱਕ ਜੀਵ ਦੇ ਹਿਰਦੇ ਪ੍ਰਭੂ ਦੀ ਕਹਿੰਦੇ ਜਿਹੜੀ ਜੋਤ ਸਮਾਣੀ ਪ੍ਰਕਾਸ਼ ਰਹੀ ਹੈ ਘਟਾਂ ਘਟਾਂ ਦੇ ਵਿੱਚ। ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਭਾਵੋ ਮਤ ਦੇਹੋ, ਇਹ ਦਇਆ ਦੇ ਦਾਤੇ ਦਇਆ ਕਰਨ ਵਾਲੇ ਸਾਨੂੰ ਆਪਣਾ ਦਰਸ਼ਨ ਬਖਸ਼ੋ। ਐਸੀ ਸਾਨੂੰ ਪਵਿੱਤਰ ਬੁੱਧੀ ਦਿਓ ਜਿਹਦੇ ਕਰਕੇ ਗਤ ਭਾਵੋ ਅਸੀਂ ਵੀ ਗਤੀ ਨੂੰ ਪ੍ਰਾਪਤ ਕਰ ਲਈਏ, ਮੁਕਤੀ ਨੂੰ ਪ੍ਰਾਪਤ ਕਰੀਏ। ਮਤ ਦਿਓ ਅਸੀਂ ਸ੍ਰੇਸ਼ਟ ਬੁੱਧੀ ਦਿਓ ਅਸੀਂ ਗਤ ਪਾ ਲਈਏ, ਮੁਕਤੀ ਪਾ ਲਈਏ। ਨਾਨਕ ਰੰਗ ਰਵੈ ਰਸ ਰਸੀਆ, ਹਰਸੋਂ ਪ੍ਰੀਤ ਸੁਨੇਹੋ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਵਾਹਿਗੁਰੂ ਪਰਮੇਸ਼ਰ ਨਾਲ ਪ੍ਰੀਤੀ ਹੈ, ਉਹਦੇ ਪ੍ਰੇਮ ਦੇ ਵਿੱਚ ਪ੍ਰੀਤਵਾਨ ਹੋ ਕੇ ਰੰਗ ਰਵੇ, ਉਹਦੇ ਜਿਹੜਾ ਆਨੰਦ ਹੈ ਉਸ ਨੂੰ ਲੁੱਟਣਾ ਕਰਦੇ ਆ, ਪ੍ਰਾਪਤ ਕਰਦੇ ਆ। ਤੁਖਾਰ ਤੋਂ ਮਤਲਬ ਹੁੰਦਾ ਠੰਡੀ ਸਰਦੀ। ਨਾ ਉਹ ਪਤੀ ਦਾ ਵਾਚ ਕਿਹਾ ਬੇਦਿਆ ਮੈਨੂੰ ਬਿੰਨਣ ਦਾ, ਚਰਨਾਰ ਬਿੰਦਣ ਦਾ, ਗੁਰੂ ਦੇ ਚਰਨ ਕਮਲਾਂ ਦਾ ਆਸਰਾ। ਲਗੜਾ ਮੈਨੇ ਲੱਗੇ ਹੋਏ ਜੁੜੇ ਹੋਏ ਸਾਹੋ ਮਾਲਕ ਸੋਮੀ। ਲਾਹੋ ਦਾ ਮਤਲਬ ਹੈ ਲਾਭ ਲੈਣਾ, ਸਮਾਹੋ ਮਿਨ ਸਮਾਉਣਾ, ਅਭੇਦ ਹੋ ਜਾਣਾ, ਲਿਵਲੀਨ ਹੋ ਜਾਣਾ। ਕਾਰਨਾ ਮੱਥਾਂ ਦਾ, ਗਹਿ ਨਾ ਪਕੜਨ ਦਾ। ਬਾਰ ਤੋਂ ਮਤਲਬ ਹੁੰਦਾ ਉਤੋਂ ਗੁਲਿਹਾਰ ਜਾਣਾ। ਬੇਰੀ ਜਾਮੇ ਨੇ ਸੈਂਕੜੇ ਵਾਰੀ, ਆਗਮੇ ਨੇ ਜਿਹੜਾ ਗਮ ਦਾ ਭੇਦ ਤੋਂ ਰਹਿਤ, ਅਗਾਹੋ ਮੈਨੇ ਤੇ ਥਾਹ ਤੋਂ ਰਹਿਤ, ਸਰਮਨਾ ਮੈਂ ਲੱਜਾ ਪਈ ਆਹੋ ਮੈਨੇ ਪਿਆਂ ਦੀ। ਜਿਹੜਾ ਉਹਦੀ ਸ਼ਰਨ ਪੈ ਜਾਂਦਾ ਉਹਦੀ ਉਹ ਲਾਜ ਰੱਖਦਾ ਹੈ। ਤੁਖਾਰ ਨਾਮ ਸਰਦੀ ਦਾ, ਆਵਤ ਨਾ ਮੋਣਦਾ ਕੀ ਮੈਨੇ ਕਿਉਂ ਰਾਮ ਮੈਨੇ। ਤੇ ਫਿਰ ਰੱਬ ਮੈਨੇ ਉਹ ਸਮਾ ਰਿਹਾ ਅੰਡਜ, ਆਂਡਿਆਂ ਤੋਂ ਪੈਦਾ ਹੋਈ ਸ੍ਰਿਸ਼ਟੀ, ਜੇਰੇ ਜੇਰ ਤੋਂ ਪੈਦਾ ਹੋਈ ਸ੍ਰਿਸ਼ਟੀ, ਸਿਹਤ ਸੀਨੇ ਤੋਂ ਪੈਦਾ ਹੋਈ, ਉਹ ਤੋਂ ਹੋਈ ਪਿਰਪੀ ਤੋਂ ਪੈਦਾ ਹੋਣ ਵਾਲੀ। ਗਤ ਨਾ ਮੁਕਤੀ ਦਾ, ਰਵੇ ਨਵੇਂ ਨੇ ਹੁੰਦਾ ਆਨੰਦ ਦਾ ਮੰਨਣਾ, ਸੁਨੇਹੋ ਮੈਨੇ ਹੁੰਦਾ ਪ੍ਰੇਮ ਦਾ। ਤੇ ਗੁਰੂ ਦੀ ਕਿਰਪਾ ਨਾਲ ਹੀ ਵਾਹਿਗੁਰੂ ਦੇ ਜਿਹੜੇ ਪ੍ਰੇਮ ਦਾ ਆਨੰਦ ਹੈ ਉਹ ਮਾਣਿਆ ਜਾ ਸਕਦਾ। ਹੋਰ ਤਾਂ ਕੋਈ ਤਰੀਕਾ ਹੈ ਹੀ ਨਹੀਂ, ਉਹਦੀ ਕਿਰਪਾ ਹੋਵੇ ਤੇਰੇ ਅਸੀਂ ਇਸ ਆਤਮਿਕ ਆਨੰਦ ਨੂੰ ਮਾਣ ਸਕਦੇ ਹਾਂ। ਅਤੇ ਗੁਰੂ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਆ ਫਿਰ ਸੋਝੀ ਪ੍ਰਾਪਤ ਹੁੰਦੀ ਹੈ। ਸਤਿਨਾਮ ਸ਼੍ਰੀ ਵਾਹਿਗੁਰੂ।